ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੈਫਾਬਾਦ ਤੋਂ ਸੈਫਦੀਨ ਕੋਲ ਵਿਦਾਇਗੀ ਲਈ ਹੈ। ਇਹਨੂੰ ਨਾਮ ਭਗਤੀ ਦਾ ਉਪਦੇਸ਼ ਦੇ ਕੇ ਸਤਿਗੁਰੂ ਜੀ ਇੱਥੋਂ ਚੱਲੇ ਹਨ। ਚੱਲਦਿਆਂ ਚੱਲਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਸਮਾਣੇ ਪਹੁੰਚੇ ਨੇ। ਸਮਾਣੇ ਸ਼ਹਿਰ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ ਹੈ ਔਰ ਸਤਿਗੁਰਾਂ ਦੇ ਨਾਲ ਮਹਾਰਾਜ ਜੀ ਦੇ 5 ਨਿਕਟਵਰਤੀ ਸਿੱਖ ਨੇ। ਉਧਰ ਬਾਦਸ਼ਾਹ ਔਰੰਗਜ਼ੇਬ ਦੇ ਸਿਪਾਹੀ ਥਾਂ ਬਰ ਥਾਂ ਅਨੇਕਾਂ ਨਗਰਾਂ ਸ਼ਹਿਰਾਂ ਗ੍ਰਾਮਾਂ ਵਿੱਚ ਸਤਿਗੁਰਾਂ ਦੀ ਭਾਲ ਕਰ ਰਹੇ ਨੇ ਔਰ ਭਾਲ ਕਰਦਿਆਂ ਕਰਦਿਆਂ ਉਹ ਸਿਪਾਹੀ ਆਨੰਦਪੁਰ ਸਾਹਿਬ ਆਦਿਕ ਨਗਰਾਂ ਚੋਂ ਹੁੰਦੇ ਹੋਇਆਂ ਸਮਾਣੇ ਆ ਪਹੁੰਚੇ। ਇੱਥੇ ਇੱਕ ਮੁਸਲਮਾਨ ਪਠਾਨ ਰਹਿੰਦਾ ਸੀ। ਉਹਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਆਏ ਨੇ ਬਾਰ ਬਾਰ ਨਗਰ ਦੇ, ਤੇ ਪਠਾਨ ਸਤਿਗੁਰਾਂ ਦੇ ਚਰਨਾਂ ਚ ਜਾ ਕੇ ਹਾਜ਼ਰ ਹੋਇਆ। ਮਹਾਰਾਜ ਜੀ ਦੇ ਦਰਸ਼ਨ ਨੇ ਪਹਿਲਾਂ ਵੀ ਕੀਤੇ ਸਨ ਸੈਫਾਬਾਦ ਸੈਫਦੀਨ ਕੋਲ। ਸੈਫਾਬਾਦ ਜਿਹਨੂੰ ਅੱਜ ਕੱਲ ਆਪਾਂ ਬਹਾਦਰਗੜ੍ਹ ਕਹਿੰਦੇ ਹਾਂ, ਇੱਥੇ ਇਹ ਪਠਾਨ ਪਹਿਲਾਂ ਵੀ 2 ਵਾਰੀ ਆ ਚੁੱਕਾ ਸੀ ਤੇ ਸਤਿਗੁਰਾਂ ਦੇ ਚਰਨਾਂ ਚ ਰਿਹਾ ਸੀ, ਇਸ ਕਰਕੇ ਗੁਰੂ ਸਾਹਿਬ ਦੀ ਮਹਿਮਾ ਨੂੰ ਜਾਣਦਾ ਸੀ। ਇਹਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨਗਰ ਦੇ ਬਾਹਰ ਕਿਉਂ ਬੈਠੇ ਹੋ? ਕਿਰਪਾ ਕਰੋ, ਤੁਹਾਡਾ ਇੱਥੇ ਆਪਣਾ ਘਰ ਹੈ, ਮੇਰਾ ਜਿਹੜਾ ਘਰ ਹੈ ਗੜੀ ਹੈ ਉਹ ਵੀ ਤੁਹਾਡੀ ਬਖਸ਼ੀ ਹੋਈ ਹੈ, ਕਿਰਪਾ ਕਰਕੇ ਉੱਥੇ ਚਰਨ ਪਾਓ। ਸਤਿਗੁਰੂ ਜੀ ਨੇ ਬਚਨ ਕੀਤਾ, ਪਠਾਨ ਜੀ ਖਾਨ ਜੀ ਅਸੀਂ ਇੱਥੇ ਵੀ ਸੁੱਖ ਨਾਲ ਬੈਠੇ ਹਾਂ, ਇੱਥੇ ਵੀ ਸਾਨੂੰ ਕੋਈ ਪਰੇਸ਼ਾਨੀ ਕੋਈ ਦਿੱਕਤ ਨਹੀਂ ਹੈ। ਤੋ ਸਤਿਗੁਰੂ ਜੀ ਨੂੰ ਇਹਨੇ ਬਾਰ ਬਾਰ ਬੇਨਤੀ ਕੀਤੀ ਪਰ ਮਹਾਰਾਜ ਜੀ ਇੱਥੇ ਹੀ ਬੈਠੇ ਰਹੇ। ਇਹ ਜਦੋਂ ਚੱਲ ਕੇ ਵਾਪਸ ਆਇਆ ਤੇ ਇਹਨੇ ਵੇਖਿਆ ਕਿ ਕੁਝ ਸਿਪਾਹੀ ਫਿਰ ਰਹੇ ਨੇ। ਉਹਨਾਂ ਘੋੜ ਸਵਾਰ ਸਿਪਾਹੀਆਂ ਨੂੰ ਇਹਨੇ ਪੁੱਛਿਆ, ਬਈ ਤੁਸੀਂ ਕਿੱਥੋਂ ਆਏ ਹੋ? ਉਹਨਾਂ ਸਿਪਾਹੀਆਂ ਨੇ ਦੱਸਿਆ, ਜੀ ਅਸੀਂ ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੋਏ ਆਏ ਹਾਂ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭ ਰਿਹਾ, ਉਹਨਾਂ ਨੂੰ ਤਲਾਸ਼ ਰਹੇ। ਸੁਣਦਿਆਂ ਸਾਰ ਪਠਾਨ ਹੈਰਾਨ ਹੋ ਗਿਆ। ਇਹ ਜਾਣਦਾ ਸੀ ਕਿ ਔਰੰਗਜ਼ੇਬ ਮਹਾਂਪੁਰਖਾਂ ਮਹਾਤਮਾਵਾਂ ਸਾਧੂਆਂ ਦਾ ਦੁਖੀ ਹੈ। ਖਬਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਉਹਨੇ ਕੀ ਵੈਰ ਕੱਢਣਾ, ਸਤਿਗੁਰਾਂ ਦੇ ਨਾਲ ਪਤਾ ਨਹੀਂ ਉਹਨੇ ਕਾਹਦੀ ਦੁਸ਼ਮਣੀ ਕਮਾਉਣੀ ਹੈ। ਇਹ ਸੋਚ ਕੇ ਉਹ ਪਠਾਨ ਉੱਥੋਂ ਚੱਲ ਕੇ ਦੌੜ ਕੇ ਸਤਿਗੁਰਾਂ ਕੋਲ ਆਇਆ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਇੱਥੇ ਨਾ ਟਿਕੋ ਕਿਉਂਕਿ ਸਿਪਾਹੀ ਆ ਗਏ ਨੇ, ਉਹਨਾਂ ਨੇ ਪੁੱਛਦਿਆਂ ਪੁੱਛਦਿਆਂ ਇੱਥੇ ਵੀ ਆ ਪਹੁੰਚਣਾ ਹੈ ਤੇ ਤੁਹਾਡੇ ਬਾਰੇ ਇੱਥੋਂ ਪਤਾ ਲੱਗ ਸਕਦਾ ਹੈ। ਸਤਿਗੁਰਾਂ ਆਖਿਆ, ਪਠਾਨ ਜੀ ਪਾਉਣਾ ਤਾਂ ਉਹ ਹੈ ਜੋ ਪਰਮਾਤਮਾ ਨੂੰ ਪਾਉਣਾ ਹੈ, ਇਸ ਕਰਕੇ ਤੁਸੀਂ ਫਿਕਰ ਨਾ ਕਰੋ। ਪਰ ਪਠਾਨ ਨਹੀਂ ਮੰਨਿਆ, ਕਹਿੰਦਾ ਮਹਾਰਾਜ ਤੁਸੀਂ ਕਿਰਪਾ ਕਰੋ ਮੇਰੇ ਨਾਲ ਮੇਰੀ ਗੜੀ ਵਿੱਚ ਚੱਲੋ, ਮੈਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ। ਸਤਿਗੁਰੂ ਜੀ ਦੇ ਘੋੜਿਆਂ ਤੇ ਕਾਠੀ ਪਾਈ, ਉਸੇ ਵਕਤ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਪਠਾਨ ਆਪਣੀ ਗੜੀ ਵਿੱਚ ਆ ਗਿਆ। ਗੜੀ ਦਾ ਵੱਡਾ ਦਰਵਾਜ਼ਾ ਬੰਦ ਕਰਵਾ ਕੇ ਪਹਿਰੇ ਲਾ ਦਿੱਤੇ, ਸਿਪਾਹੀ ਖੜੇ ਕਰ ਦਿੱਤੇ, ਉਹਨਾਂ ਨੂੰ ਕਹਿ ਦਿੱਤਾ ਕਿ ਕੋਈ ਬਾਹਰ ਓਪਰਾ ਵਿਅਕਤੀ ਆਵੇ ਉਹਨੂੰ ਅੰਦਰ ਨਹੀਂ ਆਉਣ ਦੇਣਾ ਤੇ ਅੰਦਰ ਦੀ ਕੋਈ ਖਬਰ ਬਾਹਰ ਨਹੀਂ ਜਾਣ ਦੇਣੀ। ਇਸ ਢੰਗ ਨਾਲ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੀ ਗੜੀ ਚ ਉਤਾਰਿਆ। ਆਓ, ਜਿਵੇਂ ਇਹਦੇ ਘਰ ਸਤਿਗੁਰਾਂ ਨੇ ਡੇਰਾ ਕੀਤਾ ਹੈ ਤੇ ਸਮਾਣੇ ਤੋਂ ਮਹਾਰਾਜ ਜੀ ਅੱਗੇ ਚੱਲੇ ਹਨ। ਸਰਵਣ ਕਰੀਏ, ਏਕਾਗਰਤਾ ਬਣਾਉਣ ਵਾਸਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਈ ਨਿਸਾਪੁਰ ਹੇਰ ਕਰ, ਸ਼ਾਹ ਸੌਰ ਵਿਚਾਰ।
ਰਾਤ ਦਾ ਸਮਾਂ ਹੋਇਆ ਕਿਉਂਕਿ ਰਾਤ ਪੈ ਚੁੱਕੀ ਸੀ, ਸ਼ਾਮ ਦੇ ਸਮੇਂ ਸਤਿਗੁਰੂ ਜੀ ਉਤਰੇ ਸਨ। ਉਹ ਸ਼ਾਮ ਦੇ ਸਮੇਂ ਹੀ ਪਠਾਨ ਨੇ ਮਹਾਰਾਜ ਜੀ ਨੂੰ ਆਪਣੇ ਘਰ ਚ ਡੇਰਾ ਕਰਵਾਇਆ। ਤੋ ਰਾਤ ਦਾ ਸਮਾਂ ਜਾਣ ਕਰਕੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਸਿਪਾਹੀ ਸਨ, ਘੋੜ ਸਵਾਰ ਸਨ, ਜਿਹੜੇ ਸਮਾਣੇ ਸਤਿਗੁਰਾਂ ਦੀ ਭਾਲ ਕਰਨ ਵਾਸਤੇ ਆਏ ਸੀ,
ਉਤਰ ਪਰੇ ਡੇਰਾ ਕਰਿਓ, ਲੀਨਸ ਅੰਨ ਆਹਾਰ।
ਬਾਦਸ਼ਾਹ ਦੇ ਭੇਜੇ ਹੋਏ ਜਿਹੜੇ ਘੋੜ ਸਵਾਰ ਸਿਪਾਹੀ ਨੇ ਇਹ ਉਤਰ ਗਏ। ਜਦੋਂ ਰਾਤ ਪੈ ਗਈ ਨਾ, ਵੇਖਿਆ ਵੀ ਹੁਣ ਰਾਤ ਨੂੰ ਤਾਂ ਅਸੀਂ ਕਿੱਥੇ ਜਾਵਾਂਗੇ, ਹੋਰ ਅੱਗੇ ਕਿਹੜੇ ਨਗਰ ਵਿੱਚ ਸਤਿਗੁਰਾਂ ਨੂੰ ਲੱਭਾਂਗੇ, ਇਸ ਕਰਕੇ ਇਹਨਾਂ ਨੇ ਰਾਤ ਸਮਾਣੇ ਹੀ ਬਤੀਤ ਕੀਤੀ। ਸਮਾਣੇ ਹੀ ਰਾਤ ਇਹਨਾਂ ਨੇ ਉਤਾਰਾ ਕੀਤਾ ਔਰ ਆਪਣੇ ਲੰਗਰ ਪ੍ਰਸ਼ਾਦੇ ਵਾਸਤੇ ਅੰਨ ਰਸਤਾ ਬਸਤਾ ਉਹ ਸਮਾਣੇ ਨਗਰ ਦੇ ਵਿੱਚੋਂ ਇਹਨਾਂ ਨੇ ਲਈਆਂ ਹਨ।
ਜੋ ਪਈ ਲੇਤ ਦੇਤ ਤੈ ਜ਼ਿਕਰ ਚਲਾਇਓ,
ਅੰਨ ਲੈਂਦਿਆਂ ਹੋਇਆਂ ਰਸਤਾ ਬਸਤਾ ਲੈਂਦਿਆਂ ਹੁੰਦਿਆਂ ਹੋਰ ਵੀ ਕਈ ਕੰਮ ਕਾਰ ਕਰਦਿਆਂ ਘੋੜਿਆਂ ਨੂੰ ਬੰਨਦਿਆਂ ਇਹਨਾਂ ਸਿਪਾਹੀਆਂ ਨੇ ਸਤਿਗੁਰਾਂ ਦਾ ਜ਼ਿਕਰ ਚਲਾਇਆ। ਜਿਹੜੇ ਸਮਾਣੇ ਸ਼ਹਿਰ ਦੇ ਲੋਕ ਸਨ ਉਹਨਾਂ ਦੇ ਨਾਲ ਇਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ।
ਕਿਸ ਉਦੇਸ਼ ਸ੍ਰੀ ਗੁਰ ਨੇ ਪਾਇਓ,
ਗੱਲਾਂ ਕਰਦਿਆਂ ਆਪਸ ਵਿੱਚ ਗੱਲਾਂ ਕਰਦਿਆਂ ਇੱਕ ਦੂਜੇ ਨਾਲ ਗੱਲਾਂ ਕਰਦਿਆਂ ਕਹਿੰਦੇ, ਭਾਈ ਸਤਿਗੁਰੂ ਜੀ ਤਾਂ ਆਪਾਂ ਨੂੰ ਕਿਸੇ ਦੇਸ਼ ਵਿੱਚ ਮਿਲੇ ਹੀ ਨਹੀਂ, ਬੜੀ ਥਾਵਾਂ ਤੇ ਭਾਲ ਕਰ ਲਈ ਹੈ, ਮਾਝੇ ਦਾ ਇਲਾਕਾ ਵੇਖ ਲਿਆ, ਦੁਆਬੇ ਦਾ ਇਲਾਕਾ ਸਾਰਾ ਵੇਖ ਆਏ ਹਾਂ, ਫਿਰ ਜਿਹੜੀਆਂ ਧਾਰਾਂ ਹਨ 22 ਧਾਰ ਦੀਆਂ ਪਹਾੜੀ ਰਿਆਸਤਾਂ ਨੇ ਉਹਨਾਂ ਵਿੱਚ ਵੀ ਵੇਖ ਆਏ ਹਾਂ, ਹੁਣ ਆ ਮਾਲਵੇ ਦੇ ਇਲਾਕੇ ਵਿੱਚ ਵੀ ਆ ਕੇ ਲੱਭ ਰਹੇ ਹਾਂ, ਪਰ ਹਾਲੇ ਤੱਕ ਸਾਨੂੰ ਸਤਿਗੁਰੂ ਜੀ ਕਿਤੋਂ ਪ੍ਰਾਪਤ ਨਹੀਂ ਹੋਏ, ਕਿਤੋਂ ਨਹੀਂ ਮਿਲੇ।
ਇਤਨਾ ਰਤਬੇ ਬਤਾਵਨ ਕਹਿਓ,
ਜਦੋਂ ਇਹ ਸਿਪਾਹੀ ਗੱਲਾਂ ਕਰ ਰਹੇ ਸਨ ਤੇ ਉਸ ਵਕਤ ਇਹਨਾਂ ਨੂੰ ਇੱਕ ਵਿਅਕਤੀ ਮਿਲਿਆ, ਉਹਨੇ ਇਹਨਾਂ ਸਿਪਾਹੀਆਂ ਨੂੰ ਦੱਸਿਆ, ਉਹ ਇਹਨਾਂ ਨੂੰ ਕਹਿਣ ਲੱਗਾ,
ਅੱਜ ਦੁਪਹਿਰਾ ਜਬ ਕੁਛ ਟਰਿਓ,
ਉਹਨੇ ਕਿਤੇ ਗੁਰੂ ਸਾਹਿਬ ਨੂੰ ਵੇਖਿਆ ਸੀ, ਜਿਹੜਾ ਬੰਦਾ ਇਹਨਾਂ ਸਿਪਾਹੀਆਂ ਨੂੰ ਮਿਲਿਆ ਉਹਨੇ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੁਪਹਿਰੇ ਵੇਖਿਆ ਸੀ, ਉਹ ਇਹਨਾਂ ਸਿਪਾਹੀਆਂ ਨੂੰ ਦੱਸਣ ਲੱਗਾ, ਕਹਿਣ ਲੱਗਾ, ਭਾਈ ਜਿਹਨਾਂ ਨੂੰ ਤੁਸੀਂ ਲੱਭ ਰਹੇ ਹੋ ਅੱਜ ਦੁਪਹਿਰ ਦਾ ਸਮਾਂ ਸੀ, ਦੁਪਹਿਰਾ ਕੁਝ ਟਲਿਆ ਹੋਇਆ ਸੀ,
ਨਗਰ ਪ੍ਰਵੇਸ਼ਤ ਮੈਂ ਗੁਰ ਹੇਰੇ,
ਜਦੋਂ ਦੁਪਹਿਰਾ ਟਲਿਆ ਹੋਇਆ ਸੀ ਉਸ ਵੇਲੇ ਮੈਂ ਗੁਰੂ ਜੀ ਨੂੰ ਨਗਰ ਚ ਪ੍ਰਵੇਸ਼ ਕਰਦਿਆਂ ਵੇਖਿਆ। ਉਹ ਸਿਪਾਹੀ ਨੂੰ ਦੱਸ ਰਿਹਾ ਜਿਹੜਾ ਵਿਅਕਤੀ ਸੀ ਨਾ, ਉਹ ਸਮਾਣੇ ਸ਼ਹਿਰ ਦਾ ਰਹਿਣ ਵਾਲਾ ਜਿਹਨੇ ਗੁਰੂ ਸਾਹਿਬ ਨੂੰ ਨਗਰ ਵਿੱਚ ਪ੍ਰਵੇਸ਼ ਕਰਦਿਆਂ ਵੇਖਿਆ ਸੀ, ਉਹ ਦੱਸ ਰਿਹਾ, ਕਹਿੰਦਾ, ਭਾਈ ਜਿਹਨਾਂ ਨੂੰ ਤੁਸੀਂ ਲੱਭ ਰਹੇ ਹੋ ਗੁਰੂ ਜੀ ਨੂੰ, ਉਹਨਾਂ ਨੂੰ ਅੱਜ ਮੈਂ ਸਮਾਣੇ ਸ਼ਹਿਰ ਵਿੱਚ ਦੁਪਹਿਰਾ ਢਲਦਿਆਂ ਸ਼ਾਮ ਦੇ ਸਮੇਂ ਪ੍ਰਵੇਸ਼ ਕਰਦਿਆਂ ਬਤੀਤ ਕੀਤਾ ਹੈ, ਵੇਖਿਆ ਹੈ।
ਉਤ ਦਿਸ਼ ਉਤਰੇ ਕੀ ਨਸ ਡੇਰੇ,
ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਪਾਸੇ ਉਤਰੇ ਹੋਏ ਨੇ, ਨਗਰ ਦੇ ਬਾਹਰ ਬਾਹਰ ਉਹਨਾਂ ਨੇ ਉਤਰ ਕੇ ਡੇਰਾ ਕੀਤਾ ਹੋਇਆ।
ਨਿਸਾ ਆਜ ਕੀ ਇਹਾਂ ਬਿਤਾਵੇ,
ਜਿਹੜੇ ਹਿਸਾਬ ਦੇ ਨਾਲ ਉਹਨਾਂ ਨੇ ਅੱਜ ਸ਼ਾਮ ਨੂੰ ਡੇਰਾ ਕੀਤਾ ਇਹਦੇ ਤੋਂ ਅੰਦਾਜ਼ਾ ਲੱਗਦਾ ਵੀ ਉਹ ਅੱਜ ਦੀ ਰਾਤ ਸਮਾਣੇ ਚ ਬਤੀਤ ਕਰਨਗੇ, ਅੱਜ ਦੀ ਰਾਤ ਉਹ ਸਮਾਣੇ ਸ਼ਹਿਰ ਦੇ ਵਿੱਚ ਹੀ ਰਹਿ ਕੇ ਬਤੀਤ ਕਰਨਗੇ।
ਹੋਏ ਪੁਨ ਸਾਰ ਸੋ ਅਗਰ ਸਿਧਾਵੇ,
ਕੱਲ ਸਵੇਰ ਹੁੰਦੇ ਹੀ ਇੱਥੋਂ ਜਾਣਗੇ, ਕਿਉਂਕਿ ਸ਼ਾਮ ਦੇ ਸਮੇਂ ਉਹਨਾਂ ਨੇ ਡੇਰਾ ਕੀਤਾ ਤੇ ਹੁਣ ਤਾਂ ਅੱਗੇ ਜਾ ਵੀ ਨਹੀਂ ਸਕਦੇ, ਸ਼ਾਮ ਦੇ ਸਮੇਂ ਇੱਥੇ ਉਤਰੇ ਨੇ, ਇਸ ਕਰਕੇ ਕੱਲ ਸਵੇਰ ਹੁੰਦਿਆਂ ਹੀ ਜਾਪਦਾ ਹੈ ਕਿ ਉਹ ਇੱਥੋਂ ਅੱਗੇ ਨੂੰ ਜਾਣਗੇ, ਇੱਥੋਂ ਅੱਗੇ ਨਗਰ ਕਿਸੇ ਵਿੱਚ ਜਾਣਗੇ।
ਸੁਨ ਓਚਕ ਗੁਰਪੁਰੇ ਸਿਆਏ,
ਜਦੋਂ ਉਹਨਾਂ ਸਿਪਾਹੀਆਂ ਨੇ ਸੁਣਿਆ ਵੀ ਗੁਰੂ ਸਾਹਿਬ ਇਸੇ ਨਗਰ ਚ ਆਏ ਹੋਏ ਨੇ, ਉਹ ਤਾਂ ਅੱਗੇ ਲੱਭ ਰਹੇ ਸੀ, ਕਈ ਥਾਵਾਂ ਤੇ ਲੱਭ ਲੱਭ ਕੇ ਆਏ ਸੀ, ਸਿਪਾਹੀ ਵੀ ਬੜੇ ਪਰੇਸ਼ਾਨ ਸਨ ਲੱਭਦਿਆਂ ਲੱਭਦਿਆਂ ਸਤਿਗੁਰਾਂ ਨੂੰ, ਜਦੋਂ ਉਹਨਾਂ ਨੇ ਸੁਣਿਆ ਕਿ ਗੁਰੂ ਜੀ ਇਸੇ ਨਗਰ ਵਿੱਚ ਆਏ ਹਨ,
ਸ਼ਾਹ ਸੂਰ ਕਨੇ ਹਰ ਖਾਏ,
ਉਹ ਜਿੰਨੇ ਸੂਰਮੇ ਸੀ ਬਾਦਸ਼ਾਹ ਔਰੰਗਜ਼ੇਬ ਦੇ ਸਿਪਾਹੀ ਸਨ, ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ, ਉਹਨਾਂ ਨੂੰ ਸੁਣ ਕੇ ਖੁਸ਼ੀ ਚੜ ਗਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇਸੇ ਨਗਰ ਵਿੱਚ ਹਨ।
ਤਬੇ ਬਿਲੋਕਨ ਉਤ ਦਿਸ਼ ਗਏ,
ਜਿੱਧਰ ਇਹਨੇ ਦੱਸਿਆ ਸੀ ਨਾ ਵਿਅਕਤੀ ਨੇ ਕਿ ਨਗਰ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ, ਯਾਨੀ ਕਿ ਜਿੱਥੇ ਅੱਜ ਕੱਲ ਗੁਰਦੁਆਰਾ ਥੜਾ ਸਾਹਿਬ ਹੈ ਨਾ, ਇੱਥੇ ਸਤਿਗੁਰੂ ਜੀ ਪਹਿਲਾਂ ਉਤਰੇ ਸੀ ਨੌਵੇਂ ਪਾਤਸ਼ਾਹ ਮਹਾਰਾਜ, ਉਸੇ ਪਾਸੇ ਸਤਿਗੁਰਾਂ ਨੂੰ ਵੇਖਣ ਵਾਸਤੇ, ਮਹਾਰਾਜ ਜੀ ਨੂੰ ਦਰਸ਼ਨ ਕਰਨ ਲਈ ਪਕੜਨ ਵਾਸਤੇ ਇਹ ਸਿਪਾਹੀ ਉਸੇ ਪਾਸੇ ਨੂੰ ਚੱਲ ਪਏ ਜਿੱਧਰ ਦੱਸਿਆ ਹੈ।
ਖੋਜਤ ਥਲ ਨੇ ਪ੍ਰਾਪਤ ਪਏ,
ਜਦੋਂ ਉੱਥੇ ਜਾ ਕੇ ਇਹਨਾਂ ਨੇ ਵੇਖਿਆ, ਜਗ੍ਹਾ ਦੀ ਭਾਲ ਕੀਤੀ, ਚੰਗੀ ਤਰ੍ਹਾਂ ਆਲੇ ਦੁਆਲੇ ਤੱਕਿਆ, ਪਰ ਸਤਿਗੁਰੂ ਜੀ ਉੱਥੇ ਨਹੀਂ ਸਨ, ਕਿਉਂਕਿ ਮਹਾਰਾਜ ਜੀ ਤਾਂ ਪਠਾਣ ਦੇ ਨਾਲ ਅੰਦਰ ਗੜੀ ਵਿੱਚ ਆ ਗਏ ਸੀ। ਇਸ ਕਰਕੇ ਜਦੋਂ ਇਹਨਾਂ ਨੇ ਬਾਹਰ ਜਾ ਕੇ ਵੇਖਿਆ ਨਾ, ਉੱਥੇ ਬਾਗ ਦੇ ਵਿੱਚ ਜਾ ਕੇ ਜਿੱਥੇ ਸਤਿਗੁਰਾਂ ਉਤਾਰਾ ਕੀਤਾ ਸੀ ਦਿਨੇ, ਉੱਥੇ ਜਾ ਕੇ ਜਦੋਂ ਇਹਨਾਂ ਨੇ ਭਾਲ ਕੀਤੀ ਤੇ ਸਤਿਗੁਰੂ ਜੀ ਉੱਥੇ ਨਹੀਂ ਮਿਲੇ,
ਪੁਨ ਉਤ ਦਿਸ਼ ਕੇ ਨਰ ਜੇ ਮਿਲੇ,
ਫਿਰ ਉੱਥੋਂ ਪੁੱਛ ਗਿੱਛ ਕਰਨ ਲੱਗੇ ਜਿਹੜੇ ਉੱਥੇ ਦੇ ਇਲਾਕੇ ਦੇ ਉਸ ਪਾਸੇ ਦੇ ਲੋਕ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਉੱਥੇ ਉਤਰਦਿਆਂ ਵੇਖਿਆ ਸੀ, ਉਹਨਾਂ ਲੋਕਾਂ ਦੇ ਕੋਲੋਂ ਇਹ ਸਿਪਾਹੀ ਪੁੱਛ ਗਿੱਛ ਕਰਨ ਲੱਗੇ, ਪੁੱਛਣ ਲੱਗੇ,
ਤਿੰਨ ਕੋ ਬੂਜਤ ਆਬਿਦ ਭਲੇ,
ਉਹਨਾਂ ਨੂੰ ਪੁੱਛਣ ਲੱਗੇ ਭਲੀ ਪ੍ਰਕਾਰ ਨਾਲ, ਚੰਗੀ ਤਰ੍ਹਾਂ ਉਹਨਾਂ ਨੂੰ ਤਾੜਨਾ ਵੀ ਕਰਦੇ ਨੇ, ਸਿਪਾਹੀ ਸਨ ਬਾਦਸ਼ਾਹ ਔਰੰਗਜ਼ੇਬ ਦੇ, ਉਹਨਾਂ ਨੂੰ ਤਾੜਨਾ ਕਰਦਿਆਂ ਲੋਕਾਂ ਕੋਲੋਂ ਪੁੱਛਦੇ ਹਨ,
ਗੁਰ ਕਿਸ ਥਲ ਮੈਂ ਕੀ ਨਸ ਡੇਰਾ।
ਕਹਿਣ ਲੱਗੇ ਵੀ ਦੱਸੋ ਗੁਰੂ ਜੀ ਨੇ ਕਿਸ ਜਗ੍ਹਾ ਤੇ ਡੇਰਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਇੱਥੇ ਉਤਰੇ ਸਨ, ਤੁਹਾਡੇ ਵਿੱਚੋਂ ਦੱਸੋ, ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ, ਦੱਸੋ ਗੁਰੂ ਜੀ ਨੇ ਇਸ ਵੇਲੇ ਡੇਰਾ ਕਿੱਥੇ ਕੀਤਾ ਹੋਇਆ।
ਕਰੋ ਬਤਾਵਨ ਜਿਸ ਨੇ ਹੇਰਾ।
ਤੁਹਾਡੇ ਵਿੱਚੋਂ ਜਿਸ ਨੇ ਵੀ ਗੁਰੂ ਜੀ ਨੂੰ ਵੇਖਿਆ ਸਾਨੂੰ ਦੱਸਣਾ ਕਰੋ। ਕੋਈ ਸਾਡੇ ਕੋਲੋਂ ਪਰਦਾ ਨਾ ਰੱਖੋ, ਕਿਸੇ ਪ੍ਰਕਾਰ ਦਾ ਸਾਡੇ ਨਾਲ ਕੋਈ ਛਲ ਕਪਟ ਜਾਂ ਫਰੇਬ ਨਹੀਂ ਕਰਨਾ। ਤੁਹਾਡੇ ਵਿੱਚੋਂ ਜਿਹਨੇ ਵੀ ਗੁਰੂ ਜੀ ਨੂੰ ਵੇਖਿਆ ਉਹ ਸਾਨੂੰ ਸਹੀ ਵਾ ਦਰੁਸਤ ਕਰਕੇ ਦੱਸਣਾ ਕਰੋ।
ਇੱਕ ਮਾਨਵ ਸੁਣ ਸਕਲ ਬਤਾਈ।
ਜਦੋਂ ਸਿਪਾਹੀਆਂ ਨੇ ਉਹਨਾਂ ਲੋਕਾਂ ਨੂੰ ਪੁੱਛਿਆ ਤੇ ਉਹਨਾਂ ਲੋਕਾਂ ਵਿੱਚੋਂ ਇੱਕ ਬੰਦਾ ਬੋਲਿਆ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਿਆ ਸੀ, ਫਿਰ ਉੱਥੋਂ ਜਾਂਦਿਆਂ ਵੀ ਵੇਖਿਆ ਸੀ, ਉਤਰਦਿਆਂ ਵੀ ਵੇਖਿਆ ਤੇ ਜਾਂਦਿਆਂ ਵੀ ਵੇਖਿਆ ਸੀ। ਉਸ ਵੇਲੇ ਉਹ ਵਿਅਕਤੀ ਉਹ ਮਨੁੱਖ ਬੋਲਿਆ, ਇਹਨਾਂ ਨੂੰ ਦੱਸਣ ਲੱਗਾ,
ਭਇਓ ਤਿਮਰ ਤਬ ਗੇ ਕਿਸ ਥਾਈ।
ਉਹ ਕਹਿਣ ਲੱਗਾ ਇਹਨਾਂ ਸਿਪਾਹੀਆਂ ਨੂੰ, ਬਈ ਅੱਜ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦੁਪਹਿਰਾ ਢਲਿਆ ਸੀ ਉਦੋਂ ਇੱਥੇ ਉਤਰੇ ਸਨ, ਪਰ ਜਦੋਂ ਰਾਤ ਹੋਈ ਹੈ, ਹਨੇਰਾ ਪਿਆ ਤੇ ਉਸ ਵੇਲੇ ਉਹ ਇੱਥੋਂ ਉੱਠ ਕੇ ਕਿਤੇ ਚਲੇ ਗਏ ਨੇ, ਇਹ ਨੀ ਮੈਨੂੰ ਪਤਾ ਵੀ ਕਿੱਥੇ ਚਲੇ ਗਏ ਨੇ, ਇੱਥੋਂ ਉੱਠ ਕੇ ਜ਼ਰੂਰ ਗਏ ਨੇ।
ਉਤਰੇ ਹੁਤੇ ਪਿਖੇ ਮੈਂ ਸੋਏ।
ਉਹ ਇੱਥੇ ਉਤਰੇ ਸਨ ਅੱਜ ਦੁਪਹਿਰੇ, ਉਹਨਾਂ ਨੇ ਅੱਜ ਇੱਥੇ ਡੇਰਾ ਕੀਤਾ ਸੀ ਤੇ ਮੈਂ ਉਹਨਾਂ ਨੂੰ ਆਪ ਇੱਥੇ ਉਤਰਿਆ ਵੇਖਿਆ ਹੈ।
ਕਹਾਂ ਗਏ ਅਬ ਲਖੇ ਨਾ ਕੋਏ।
ਪਰ ਰਾਤ ਜਦੋਂ ਹੋਈ, ਹਨੇਰਾ ਪਿਆ, ਉਦੋਂ ਉੱਠ ਕੇ ਇੱਥੋਂ ਚਲੇ ਗਏ ਨੇ, ਕਿੱਥੇ ਗਏ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ, ਇਹ ਨਹੀਂ ਮੈਨੂੰ ਪਤਾ ਲੱਗਾ। ਹਾਂ ਅੱਜ ਦਿਨ ਸਮੇਂ ਉਹ ਜ਼ਰੂਰ ਇੱਥੇ ਉਤਰੇ ਸਨ, ਪਰ ਹੁਣ ਉਹ ਕਿੱਥੇ ਚਲੇ ਗਏ ਨੇ ਇਹ ਨਹੀਂ ਪਤਾ।
ਸੁਣ ਕਰ ਖੋਜਤ ਔਰ ਬੇਰ ਮਾਏ।
ਇਹ ਸੁਣ ਕੇ ਉਹ ਸਿਪਾਹੀ ਬੜੇ ਹੈਰਾਨ ਹੋਏ ਵੀ ਜੇ ਅੱਜ ਇੱਥੇ ਉਤਰੇ ਸੀ ਤੇ ਗੁਰੂ ਜੀ ਗਏ ਕਿੱਥੇ, ਉਹ ਗਏ ਕਿੱਥੇ ਹੋਣਗੇ, ਕਿਹੜੇ ਨਗਰ ਨੂੰ ਗਏ ਹੋਣਗੇ। ਉਸ ਵੇਲੇ ਉਹ ਸਿਪਾਹੀ ਫਿਰ ਖੋਜ ਕਰਨ ਲੱਗੇ, ਫਿਰ ਉਹ ਭਾਲ ਕਰਨ ਲੱਗੇ, ਚੰਗੀ ਤਰ੍ਹਾਂ ਲੱਭਣ ਲੱਗੇ।
ਪਰੀ ਰਾਤ ਕਿਤ ਦੇਖੇ ਜਾਏ।
ਇੱਕ ਰਾਤ ਦਾ ਸਮਾਂ ਸੀ, ਹੁਣ ਰਾਤ ਦੇ ਹਨੇਰੇ ਵਿੱਚ ਕਿੱਥੇ ਜਾ ਕੇ ਵੇਖੀਏ, ਹਨੇਰੇ ਵਿੱਚ ਜਾ ਕੇ ਕਿੱਥੇ ਲੱਭੀਏ, ਇਹਨਾਂ ਵਾਸਤੇ ਸਮੱਸਿਆ ਬਣ ਗਈ ਸਿਪਾਹੀਆਂ ਵਾਸਤੇ ਕਿ ਹੁਣ ਰਾਤ ਦਾ ਸਮਾਂ ਤੇ ਰਾਤ ਦੇ ਹਨੇਰੇ ਵਿੱਚ ਅਸੀਂ ਹੁਣ ਗੁਰੂ ਜੀ ਨੂੰ ਕਿਵੇਂ ਲੱਭੀਏ, ਕਿਵੇਂ ਉਹਨਾਂ ਦੀ ਭਾਲ ਕਰੀਏ।
ਕਿਤੇ ਉੱਤ ਪਿਚਰਤ ਰਾਏ ਹਨੇਰੇ।
ਇੱਧਰ ਉੱਧਰ ਫਿਰ ਕੇ ਵੇਖਣ ਲੱਗੇ, ਕਦੇ ਸੱਜੇ ਪਾਸੇ ਜਾਂਦੇ ਨੇ, ਕਦੇ ਖੱਬੇ ਪਾਸੇ ਜਾਂਦੇ ਨੇ, ਇੱਧਰ ਉੱਧਰ ਚੰਗੀ ਤਰ੍ਹਾਂ ਵੇਖ ਕੇ ਪੜਚੋਲ ਕਰਦੇ ਨੇ, ਪੜਤਾਲ ਕਰਦੇ ਨੇ।
ਸ਼੍ਰੀ ਸਤਿਗੁਰ ਨਾਇਨ ਕਿਤ ਹੇਰੇ।
ਪਰ ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਨਜ਼ਰ ਨਹੀਂ ਆਏ। ਲੱਭਿਆ ਤਾਂ ਬੜਾ ਇਹਨਾਂ ਨੇ, ਭਾਲ ਤਾਂ ਬੜੀ ਕੀਤੀ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਨੂੰ ਕਿਤੇ ਨਹੀਂ ਮਿਲੇ।
ਸ਼ਾਹ ਨਰਨ ਤਬ ਮਸਲਤ ਗਾਏ।
ਉਸ ਵੇਲੇ ਫਿਰ ਬਾਦਸ਼ਾਹ ਦੇ ਸਿਪਾਹੀਆਂ ਨੇ ਆਪਸ ਵਿੱਚ ਸਲਾਹ ਕੀਤੀ, ਇਹਨਾਂ ਨੇ ਆਪਸ ਵਿੱਚ ਰਲ ਕੇ ਮਸਲਤ ਕੀਤੀ ਹੈ।
ਹੈ ਪੁਰ ਮੈਂ ਨੈ ਅਗਰ ਸਿਧਾਏ।
ਕਹਿਣ ਲੱਗੇ ਵੀ ਹੈ ਤਾਂ ਗੁਰੂ ਜੀ ਨਗਰ ਵਿੱਚ, ਇਹ ਤਾਂ ਗੱਲ ਪੱਕੀ ਹੈ, ਕਿਉਂਕਿ ਰਾਤ ਨੂੰ ਉਹਨਾਂ ਨੇ ਅੱਗੇ ਕਿੱਥੇ ਜਾਣਾ ਸੀ, ਵੀ ਹੈਣ ਤਾਂ ਇਸ ਵੇਲੇ ਗੁਰੂ ਜੀ ਇਸ ਨਗਰ ਦੇ ਵਿੱਚ ਹੀ ਨੇ, ਉਹ ਜ਼ਰੂਰ ਕਿਸੇ ਦੇ ਘਰ ਉਤਰੇ ਹੋਣਗੇ, ਕਿਸੇ ਦੇ ਘਰ ਵਿੱਚ ਹੋਣਗੇ।
ਇਤ ਦਿਸ਼ ਕੀ ਜੇ ਤਕਰਾਈ।
ਕਹਿੰਦੇ ਵੀ ਏਦਾਂ ਕਰੀਏ ਵੀ ਹੁਣ ਰਾਤ ਨੂੰ ਤਾਂ ਲੱਭਣਾ ਔਖਾ, ਪਰ ਆਪਾਂ ਇਸ ਪਾਸੇ ਦੀ ਤਕੜਾਈ ਕਰੀਏ, ਸਾਵਧਾਨੀ ਦੇ ਨਾਲ ਪਹਿਰਾ ਦੇਈਏ, ਤਾਂ ਜੋ ਇਸ ਪਾਸਿਓ ਕਿਤੇ ਗੁਰੂ ਜੀ ਨਿਕਲ ਕੇ ਬਾਹਰ ਨਾ ਜਾ ਸਕਣ। ਇਧਰਲਾ ਜਿਹੜਾ ਇਲਾਕਾ, ਇਸ ਪਾਸੇ ਦੇ ਇਲਾਕੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ, ਰਾਤ ਨੂੰ ਸਾਰੀ ਸਿਪਾਹੀ ਪਹਿਰਾ ਲਾ ਕੇ ਰੱਖਣ।
ਵੱਡੀ ਪ੍ਰਭਾਤ ਨਿਕਸ ਨੈ ਜਾਈ।
ਕਿਤੇ ਐਸਾ ਨਾ ਹੋਵੇ ਕਿ ਸਵੇਰੇ ਦਿਨ ਚੜੇ ਪ੍ਰਭਾਤ ਵੇਲੇ ਹੀ ਗੁਰੂ ਜੀ ਇੱਥੋਂ ਨਿਕਲ ਕੇ ਚਲੇ ਜਾਣ ਤੇ ਅਸੀਂ ਫਿਰ ਲੱਭਦੇ ਫਿਰੀਏ, ਹੁਣ ਤਾਂ ਸਾਡੇ ਹੱਥ ਲੱਗੇ ਹੋਏ ਨੇ, ਇੱਥੇ ਨਗਰ ਚ ਆਏ ਹੋਏ ਨੇ। ਕਿਤੇ ਐਸਾ ਨਾ ਹੋਵੇ ਕਿ ਪ੍ਰਭਾਤ ਵੇਲਾ ਹੋਵੇ ਤੇ ਗੁਰੂ ਜੀ ਇੱਥੋਂ ਨਿਕਲ ਕੇ ਚਲੇ ਜਾਣ।
ਜੇ ਗਹਿ ਲੈ ਗੁਰੂ ਇਸ ਥਾਨ,
ਜੇ ਆਪਾਂ ਗੁਰੂ ਜੀ ਨੂੰ ਇਸੇ ਜਗ੍ਹਾ ਤੇ ਪਕੜ ਲਵਾਂਗੇ।
ਹਮ ਪਰ ਸ਼ਾਹ ਪ੍ਰਸੰਨ ਮਹਾਨ,
ਬਾਦਸ਼ਾਹ ਸਾਡੇ ਤੇ ਬੜਾ ਖੁਸ਼ ਹੋਵੇਗਾ। ਜੇ ਆਪਾਂ ਗੁਰੂ ਜੀ ਨੂੰ ਇੱਥੇ ਪਕੜ ਲਿਆ ਨਾ ਤੇ ਬਾਦਸ਼ਾਹ ਔਰੰਗਜ਼ੇਬ ਸਾਡੇ ਤੇ ਬੜਾ ਪ੍ਰਸੰਨ ਹੋਵੇਗਾ, ਉਹ ਸਾਡੇ ਤੇ ਬੜੀ ਖੁਸ਼ੀ ਕਰੇਗਾ।
ਬਖਸ਼ੇ ਅਦਕ ਦਰਬ ਸਮੁਦਾਏ,
ਬਾਦਸ਼ਾਹ ਖੁਸ਼ ਹੋ ਕੇ ਸਾਨੂੰ ਇਨਾਮ ਦੇਵੇਗਾ, ਸਾਨੂੰ ਜਗੀਰਾਂ ਦੇਵੇਗਾ, ਖੁੱਲੀ ਮਾਇਆ ਦੇਵੇਗਾ, ਮਾਇਆ ਦੇ ਗੱਫੇ ਦੇਵੇਗਾ।
ਜਿਸ ਤਲਾਸ਼ ਦਿਨ ਬਹੁਤ ਬਿਤਾਏ,
ਗੁਰੂ ਜੀ ਦੀ ਤਲਾਸ਼ ਵਿਚ ਆਪਾਂ ਬੜੇ ਦਿਨ ਬਤੀਤ ਕਰ ਦਿੱਤੇ ਨੇ, ਕਈ ਦਿਨ ਹੋ ਗਏ ਨੇ ਆਪਾਂ ਗੁਰੂ ਜੀ ਦੀ ਭਾਲ ਕਰ ਰਹੇ ਹਾਂ, ਪਰ ਗੁਰੂ ਜੀ ਕਿਤੇ ਨਹੀਂ ਮਿਲੇ।
ਆਲਸ ਕਰੋ ਨਾ ਰਹੋ ਸੁਚੇਤ,
ਹਾਂ ਬਈ ਹੁਣ ਕਿਸੇ ਨੇ ਆਲਸ ਨਹੀਂ ਕਰਨੀ, ਸੁਚੇਤ ਹੋ ਕੇ ਰਹਿਣਾ, ਰਾਤ ਨੂੰ ਸਾਵਧਾਨ ਹੋ ਕੇ ਇੱਥੇ ਪਹਿਰਾ ਦੇਣਾ, ਕਿਉਂਕਿ ਗੁਰੂ ਜੀ ਇਸੇ ਪਾਸੇ ਨੇ, ਸ਼ਹਿਰ ਦੇ ਇਸੇ ਪਾਸੇ ਕਿਤੇ ਨੇੜੇ ਤੇੜੇ ਹੋਣਗੇ। ਆਪਾਂ ਗੁਰੂ ਜੀ ਨੂੰ ਇੱਥੋਂ ਜਾਣ ਨਹੀਂ ਦੇਣਾ, ਕਿਤੇ ਐਸਾ ਨਾ ਹੋਵੇ ਕਿ ਸਵੇਰ ਹੁੰਦਿਆਂ ਗੁਰੂ ਜੀ ਇੱਥੋਂ ਚਲੇ ਜਾਣ। ਇੱਥੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਸਾਰੀ ਰਾਤ ਪਹਿਰਾ ਦੇਣਾ ਹੈ।
ਲੇਤੇ ਬੂਜੇ ਸਭ ਕੋ ਭੇਤ,
ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਪਕੜ ਕੇ ਉਹਨਾਂ ਕੋਲੋਂ ਭੇਤ ਲਵੋ, ਹੋ ਸਕਦਾ ਕਿਸੇ ਕੋਲੋਂ ਪਤਾ ਲੱਗ ਹੀ ਜਾਏ ਕਿ ਗੁਰੂ ਜੀ ਕਿਹਦੇ ਘਰ ਨੇ, ਕਿਸੇ ਕੋਲੋਂ ਪਤਾ ਵੀ ਲੱਗ ਸਕਦਾ ਹੈ। ਇੱਥੇ ਜਿਹੜੇ ਲੋਕ ਨੇ ਉਹਨਾਂ ਦੇ ਕੋਲੋਂ ਭੇਤ ਲਓ, ਕੱਲੇ ਕੱਲੇ ਬੰਦੇ ਨੂੰ ਪਕੜ ਕੇ ਉਹਨਾਂ ਕੋਲੋਂ ਪੁੱਛੋ,
ਆਪਣੋ ਡੇਰਾ ਇਤਲੇ ਆਵੋ।
ਆਪਾਂ ਵੀ ਆਪਣਾ ਡੇਰਾ ਹੁਣ ਇਸੇ ਪਾਸੇ ਲੈ ਆਈਏ, ਹੁਣ ਨਗਰ ਦੇ ਪਾਰਲੇ ਪਾਸੇ ਉਤਰੇ ਹੋਏ ਸੀ ਨਾ, ਇਹ ਕਹਿੰਦੇ ਵੀ ਉਧਰੋਂ ਆਪਣਾ ਡੇਰਾ ਡੰਡਾ ਚੁੱਕੋ ਤੇ ਚੁੱਕ ਕੇ ਇਸੇ ਪਾਸੇ ਨਗਰ ਦੇ ਆਣ ਉਤਰੋ।
ਸਭ ਪੰਥਨ ਪਰ ਦ੍ਰਿਸ਼ਟ ਲਗਾਵੋ,
ਜਿੰਨੇ ਰਾਹ ਨੇ ਸਮਾਣੇ ਚੋਂ ਬਾਹਰ ਜਾਣ ਦੇ ਜਾਂ ਬਾਹਰੋਂ ਅੰਦਰ ਆਉਣ ਦੇ ਜਿਹੜੇ ਰਸਤੇ ਨੇ, ਉਹਨਾਂ ਸਾਰੇ ਰਸਤਿਆਂ ਦੇ ਉੱਤੇ ਚੌਂਕੀਆਂ ਬਿਠਾ ਦਿਓ, ਸਾਰੇ ਰਸਤਿਆਂ ਦੇ ਉੱਤੇ ਪਹਿਰੇਦਾਰ ਬਿਠਾ ਦਿਓ, ਤਾਂ ਜੋ ਕਿਸੇ ਰਸਤਿਓਂ ਗੁਰੂ ਜੀ ਨਿਕਲ ਕੇ ਬਾਹਰ ਨਾ ਜਾ ਸਕਣ।
ਇਮ ਕੈ ਖਾਨ ਪਾਨ ਸਭ ਕਰਕੇ,
ਇਹ ਤਾਂ ਇਹਨਾਂ ਨੇ ਤਕੜਾਈ ਕਰ ਦਿੱਤੀ, ਸਿਪਾਹੀਆਂ ਨੇ ਰਾਤ ਨੂੰ ਪਹਿਰੇਦਾਰੀ ਲਾ ਦਿੱਤੀ, ਚੌਂਕੀਦਾਰ ਖੜੇ ਕਰ ਦਿੱਤੇ ਰਸਤਿਆਂ ਦੇ ਉੱਤੇ, ਸਿਪਾਹੀ ਪਹਿਰੇ ਤੇ ਖੜੇ ਕਰ ਦਿੱਤੇ ਨੇ, ਔਰ ਇਸ ਪ੍ਰਕਾਰ ਨਾਲ ਇਹਨਾਂ ਨੇ ਰਾਤ ਨੂੰ ਖਾਨ ਪਾਨ ਕੀਤਾ ਹੈ।
ਜਿੱਤ ਕਿੱਤ ਸਗਰੇ ਸਥਲ ਨਿਹਰ ਕੇ,
ਜਿੱਧਰ ਕਿੱਧਰ ਸੱਜੇ ਖੱਬੇ ਇਹਨਾਂ ਨੇ ਸਾਰੀਆਂ ਜਗਾਵਾਂ ਚੰਗੀ ਤਰ੍ਹਾਂ ਵੇਖੀਆਂ ਨੇ, ਚੰਗੀ ਤਰ੍ਹਾਂ ਭਾਲੀਆਂ ਹਨ।
ਜਾਗਤ ਰਹੇ ਨਾ ਨਿੰਦਰਾ ਲੀਨ,
ਸਾਰੀ ਰਾਤ ਜਾਗਦੇ ਰਹੇ ਸਿਪਾਹੀ, ਇਹ ਸੁੱਤੇ ਨਹੀਂ, ਇਹਨਾਂ ਨੇ ਆਰਾਮ ਨਹੀਂ ਕੀਤਾ, ਇਹਨਾਂ ਨੂੰ ਇਹੀ ਫਿਕਰ ਸੀ ਵੀ ਕਿਤੇ ਗੁਰੂ ਜੀ ਸਾਡੇ ਸੌਣ ਤੋਂ ਬਾਅਦ ਚਲੇ ਨਾ ਜਾਣ, ਇਸ ਕਰਕੇ ਸਾਰੀ ਰਾਤ ਜਾਗਦੇ ਹੀ ਰਹੇ, ਔਰ ਜਾਗਦੇ ਇਹਨਾਂ ਨੇ ਰਾਤ ਬਤੀਤ ਕੀਤੀ, ਕਿਸੇ ਨੇ ਨਿੰਦਰਾ ਨਹੀਂ ਲਈ।
ਭਈ ਪ੍ਰਭਾਤ ਸਭਨ ਮਨ ਚੀਨ,
ਜਦੋਂ ਪ੍ਰਭਾਤ ਵੇਲਾ ਹੋਇਆ, ਅੰਮ੍ਰਿਤ ਵੇਲਾ ਹੋਇਆ, ਤੇ ਇਹਨਾਂ ਸਾਰਿਆਂ ਨੇ ਆਪਣੇ ਮਨ ਚ ਚੰਗੀ ਤਰ੍ਹਾਂ ਜਾਣ ਲਿਆ।
ਪੁਰ ਕੀ ਗਰੀ ਗਰੀ ਸਭ ਹੇਰੀ,
ਜਦੋਂ ਥੋੜੀ ਥੋੜੀ ਲੋ ਲੱਗੀ ਨਾ, ਸਵੇਰੇ ਹੀ ਦਿਨ ਚੜਿਆ ਤੇ ਹੁਣ ਸ਼ਹਿਰ ਦੀਆਂ ਗਲੀਆਂ ਚ ਜਾ ਕੇ ਵੇਖਣ ਲੱਗੇ, ਜਿਹੜੀਆਂ ਸਮਾਣੇ ਸ਼ਹਿਰ ਦੀਆਂ ਗਲੀਆਂ ਸੀ, ਬਾਜ਼ਾਰ ਸੀ, ਕੱਲੀ ਕੱਲੀ ਗਲੀ ਵਿੱਚ ਜਾ ਕੇ, ਬਾਜ਼ਾਰਾਂ ਵਿੱਚ ਜਾ ਕੇ ਵੇਖਣ ਲੱਗੇ।
ਤਕਰਾਈ ਸਭ ਪੰਥ ਕਨੇਰੀ,
ਜਿੰਨੇ ਰਸਤੇ ਸੀ ਸਮਾਣੇ ਸ਼ਹਿਰ ਚੋਂ ਬਾਹਰ ਜਾਣ ਦੇ, ਉਹਨਾਂ ਸਾਰੇ ਰਸਤਿਆਂ ਤੇ ਇਹਨਾਂ ਨੇ ਤਕੜਾਈ ਕੀਤੀ ਹੋਈ ਹੈ, ਸਾਵਧਾਨੀ ਦੇ ਨਾਲ ਪਹਿਰਾ ਲਾਇਆ ਹੋਇਆ ਹੈ।
ਉਤੋਂ ਦਿਵਸ ਮੈਂ ਜੈ ਗੁਰ ਡੇਰਾ,
ਖਾਲਸਾ ਜੀ ਦਿਨ ਸਮੇਂ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਸੀ ਨਾ ਪਹਿਲਾਂ ਆ ਕੇ ਸਮਾਣੇ ਚ, ਜਿੱਥੇ ਮਹਾਰਾਜ ਜੀ ਦਿਨ ਸਮੇਂ ਪਹਿਲਾਂ ਉਤਰੇ ਸਨ।
ਤੈ ਤੇ ਖੋਜ ਪਗਨ ਕੋ ਹੇਰਾ,
ਇਹਨਾਂ ਨੇ ਉੱਥੇ ਹੁਣ ਖੋਜ ਕੀਤੀ ਵੀ ਜਿਹੜੇ ਘੋੜੇ ਨੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਕਿੱਧਰ ਨੂੰ ਗਏ, ਕੱਚੇ ਰਾਹ ਹੁੰਦੇ ਸਨ ਤੋ ਕੱਚੇ ਰਸਤੇ ਹੋਣ ਕਰਕੇ ਇਹਨਾਂ ਨੇ ਪੈੜ ਲੱਭੀ ਕਿ ਜਿਹੜੇ ਘੋੜੇ ਨੇ ਇੱਥੋਂ ਗਏ ਨੇ ਜਿੱਥੇ ਗੁਰੂ ਸਾਹਿਬ ਜੀ ਦੇ ਨੇ ਉਤਰੇ ਸਨ, ਘੋੜਿਆਂ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਕਿੱਧਰ ਨੂੰ ਜਾ ਰਹੇ ਨੇ, ਉਹ ਨਿਸ਼ਾਨ ਇਹ ਚੰਗੀ ਤਰ੍ਹਾਂ ਵੇਖਣ ਲੱਗੇ ਨੇ।
ਪਹੁੰਚੇ ਜਾਏ ਗੜੀ ਦਰਵਾਜੇ,
ਖਾਲਸਾ ਜੀ ਜਦੋਂ ਇਹਨਾਂ ਨੇ ਖੋਜ ਕੀਤੀ ਨਾ, ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖੇ ਤੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖਦੇ ਵੇਖਦੇ ਉਸੇ ਗੜੀ ਤੱਕ ਆ ਪਹੁੰਚੇ, ਦਰਵਾਜੇ ਤੱਕ, ਉਸ ਗੜੀ ਦੇ ਜਿੱਥੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਤਰੇ ਹੋਏ ਸੀ। ਰਾਤ ਨੂੰ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਾ, ਜਦੋਂ ਦਿਨ ਚੜਿਆ ਤੇ ਦਿਨ ਦੇ ਚਾਨਣੇ ਚ ਇਹਨਾਂ ਨੇ ਖੋਜ ਕੀਤੀ, ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖਦਿਆਂ ਵੇਖਦਿਆਂ ਉਸੇ ਗੜੀ ਦੇ ਦਰਵਾਜ਼ੇ ਤੱਕ ਆ ਪਹੁੰਚੇ ਨੇ ਜਿਸ ਗੜੀ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਾਰਾ ਕੀਤਾ ਹੋਇਆ।
ਪਿਖੇ ਕਿਵਾਰ ਅਸੰਜਤ ਜਬੈ,
ਜਦੋਂ ਅੱਗੇ ਆਏ ਇਹਨਾਂ ਨੇ ਵੇਖਿਆ ਉੱਥੇ ਤੱਕ ਦਰਵਾਜ਼ੇ ਤੱਕ ਘੋੜਿਆਂ ਦੇ ਪੈਰ ਦੇ ਨਿਸ਼ਾਨ ਆਉਂਦੇ ਸਨ ਤੇ ਵੇਖਿਆ ਵੀ ਅੱਗੇ ਗੜੀ ਦਾ ਦਰਵਾਜ਼ਾ ਬੰਦ ਹੈ, ਉਹ ਦਰਵਾਜ਼ਾ ਭੇੜਿਆ ਹੋਇਆ।
ਕਹਿ ਕਰ ਖਾਨ ਹਕਾਰਿਓ ਤਬੈ,
ਇਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਖੜਕਾ ਕੇ ਜਿਹੜਾ ਉਸ ਗੜੀ ਦਾ ਖਾਨ ਸੀ, ਜਿਹੜਾ ਗੁਰੂ ਸਾਹਿਬ ਦਾ ਸ਼ਰਧਾਲੂ ਸੀ, ਉਹ ਪਠਾਨ, ਉਸ ਪਠਾਨ ਨੂੰ ਇਹਨਾਂ ਸਿਪਾਹੀਆਂ ਨੇ ਆਪਣੇ ਕੋਲ ਬੁਲਾਇਆ।
ਸੁਣ ਪਠਾਨ ਤਿੰਨ ਕੇਟ ਗਿਆ,
ਆਵਾਜ਼ ਸੁਣ ਕੇ ਸਿਪਾਹੀਆਂ ਦੀ, ਉਹ ਪਠਾਨ ਚੱਲ ਕੇ ਬਾਹਰ ਦਰਵਾਜ਼ੇ ਤੇ ਆਇਆ।
ਹੇਰ ਸਲਾਮ ਆਲੇ ਕਮ ਗਾਇਓ,
ਆ ਕੇ ਬਾਹਰ ਆ ਕੇ ਉਹਨੇ ਸਿਪਾਹੀਆਂ ਨੂੰ ਅੰਦਰ ਨਹੀਂ ਆਉਣ ਦਿੱਤਾ, ਆਪ ਹੀ ਦਰਵਾਜ਼ੇ ਚੋਂ ਬਾਹਰ ਆ ਕੇ ਸਿਪਾਹੀਆਂ ਨੂੰ ਮਿਲਿਆ ਤੇ ਆ ਕੇ ਮਿਲ ਕੇ ਉਹਨੇ ਸਿਪਾਹੀਆਂ ਨੂੰ ਵਾਲੇਕੁਮ ਸਲਾਮ ਕਿਹਾ।
ਕਿਉਂ ਦਰ ਖਰੇ ਕਾਜ ਕੋ ਆਇਓ,
ਉਹਨਾਂ ਨੂੰ ਸਲਾਮ ਕਰਕੇ ਪਠਾਨ ਪੁੱਛਣ ਲੱਗਾ, ਹਾਂ ਭਾਈ ਦੱਸੋ ਕਿਉਂ ਖੜੇ ਹੋ ਮੇਰੇ ਦਰਵਾਜ਼ੇ ਅੱਗੇ। ਉਹ ਪਠਾਨ ਨੇ ਧੜਕ ਹੋ ਕੇ, ਨਡਰ ਹੋ ਕੇ ਉਹਨਾਂ ਸਿਪਾਹੀਆਂ ਨੂੰ ਪੁੱਛਦਾ, ਕਹਿੰਦਾ ਹਾਂ ਬਈ ਦੱਸੋ ਤੁਸੀਂ ਮੇਰੇ ਦਰਵਾਜ਼ੇ ਤੇ ਖਲੋਤੇ ਕੀ ਕਰਦੇ ਹੋ।
ਮੋਹੇ ਬੁਲਾਵਨ ਕਿਉਂ ਤੁਮ ਚਾਹਿਓ,
ਔਰ ਮੈਨੂੰ ਤੁਸੀਂ ਕਿਉਂ ਬੁਲਾਇਆ, ਮੈਨੂੰ ਭਲਾ ਤੁਸੀਂ ਆਪਣੇ ਕੋਲ ਕਿਉਂ ਸੱਦਿਆ ਹੈ।
ਸ਼ਾਹ ਨਰਨ ਬਚ ਉਗਰ ਬਖਾਨਾ,
ਜਿਹੜੇ ਸਿਪਾਹੀ ਸਨ ਉਹ ਅੱਗੋਂ ਥੋੜੇ ਜਿਹਾ ਔਖੀ ਜਿਹੀ ਆਵਾਜ਼ ਵਿੱਚ ਬੋਲੇ, ਪਠਾਨ ਸਿਪਾਹੀ ਸੀ ਉਹ ਕਰੜੀ ਭਾਸ਼ਾ ਵਿੱਚ ਕਰੜੇ ਸ਼ਬਦਾਂ ਵਿੱਚ ਅੱਗੋਂ ਬੋਲੇ ਤੇ ਕਹਿਣ ਲੱਗੇ ਇਸ ਪਠਾਨ ਨੂੰ,
ਹੋ ਜਿਤ ਦੇਸ਼ ਵਿਦੇਸ਼ਨ ਥਾਨਾ,
ਕਹਿਣ ਲੱਗੇ ਪਠਾਨ ਜੀ ਕਿਉਂ ਨਾਲੇ ਚੋਰ ਤੇ ਨਾਲੇ ਚਤਰ ਬਣਦੇ ਹੋ, ਅਸੀਂ ਜਿਹੜੇ ਗੁਰੂ ਨੂੰ ਸਾਰੇ ਦੇਸ਼ਾਂ ਚ ਲੱਭਦੇ ਫਿਰਦੇ ਆ, ਕਈ ਗ੍ਰਾਮਾਂ ਵਿੱਚ ਕਈ ਸ਼ਹਿਰਾਂ ਵਿੱਚ ਜਿਨ੍ਹਾਂ ਨੂੰ ਅਸੀਂ ਲੱਭਦੇ ਫਿਰਦੇ ਆ,
ਹਜ਼ਰਤ ਕਨੀ ਤਲਾਸ਼ੀ ਤਰੇ,
ਔਰ ਬਾਦਸ਼ਾਹ ਜਿਨ੍ਹਾਂ ਦੀ ਤਲਾਸ਼ ਕਰ ਰਿਹਾ, ਬਾਦਸ਼ਾਹ ਜਿਨ੍ਹਾਂ ਦੀ ਭਾਲ ਕਰ ਰਿਹਾ, ਖੁਦ ਬਾਦਸ਼ਾਹ ਜਿਨ੍ਹਾਂ ਨੂੰ ਆਪਣੇ ਕੋਲ ਬੁਲਾਣਾ ਚਾਹੁੰਦਾ,
ਜ਼ਿਕਰ ਸਭਾ ਮੈਂ ਨਿਤ ਪ੍ਰਤ ਕਰੇ,
ਜਿਨ੍ਹਾਂ ਦਾ ਜ਼ਿਕਰ ਬਾਦਸ਼ਾਹ ਹਰ ਰੋਜ਼ ਆਪਣੀ ਸਭਾ ਦੇ ਵਿੱਚ ਕਰਦਾ, ਹਰ ਰੋਜ਼ ਜਿਨ੍ਹਾਂ ਦਾ ਜ਼ਿਕਰ ਬਾਦਸ਼ਾਹ ਦੀ ਕਚਹਿਰੀ ਵਿੱਚ ਚੱਲਦਾ,
ਸੋ ਗੁਰ ਤੁਮਨੇ ਸਦਨ ਦੁਰਾਇਓ,
ਉਸ ਗੁਰੂ ਨੂੰ ਤੂੰ ਆਪਣੇ ਘਰ ਚ ਲੁਕਾਇਆ ਹੋਇਆ। ਉਹ ਸਿਪਾਹੀ ਪਠਾਨ ਨੂੰ ਕਹਿੰਦੇ ਨੇ, ਕਹਿੰਦੇ ਉਹ ਗੁਰੂ ਨੂੰ ਜਿਹਨੂੰ ਬਾਦਸ਼ਾਹ ਤਲਾਸ਼ ਕਰ ਰਿਹਾ, ਜਿਹਦਾ ਜ਼ਿਕਰ ਬਾਦਸ਼ਾਹ ਦੀ ਕਚਹਿਰੀ ਚ ਰੋਜ਼ ਚੱਲਦਾ, ਜਿਹਨੂੰ ਅਸੀਂ ਬੜੀਆਂ ਥਾਵਾਂ ਤੇ ਲੱਭ ਹਾਰੇ ਆ, ਉਸ ਗੁਰੂ ਨੂੰ ਹੇ ਪਠਾਨ ਤੂੰ ਆਪਣੇ ਘਰ ਦੇ ਵਿੱਚ ਲੁਕਾਇਆ ਹੋਇਆ।
ਦੇਖਤ ਖੋਜ ਹਮੇ ਅਬ ਪਾਇਓ,
ਆ ਵੇਖ ਗੁਰੂ ਜੀ ਦੇ ਘੋੜਿਆਂ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਲੱਭਦਿਆਂ ਲੱਭਦਿਆਂ ਤੇਰੇ ਘਰ ਤੱਕ ਪਹੁੰਚੇ ਨੇ, ਇੱਥੇ ਤੇਰੇ ਦਰਵਾਜ਼ੇ ਤੱਕ ਉਹਦੇ ਘੋੜਿਆਂ ਦੇ ਪੌੜਾਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ, ਉਹ ਅਸੀਂ ਖੋਜ ਕਰਦਿਆਂ ਇੱਥੇ ਆਏ ਹਾਂ।
ਬਹੁ ਨਰ ਪਨੇ ਨਗਰ ਗੋਰੇ ਆਏ,
ਨਾਲੇ ਬਾਹਰ ਬਹੁਤ ਸਾਰੇ ਬੰਦਿਆਂ ਨੇ ਸ਼ਾਦੀ ਵੀ ਭਰੀ ਹੈ, ਗਵਾਹੀ ਵੀ ਭਰੀ ਹੈ, ਉਹ ਕਹਿੰਦੇ ਨੇ ਵੀ ਗੁਰੂ ਜੀ ਨਗਰ ਦੇ ਵਿੱਚ ਆਏ ਨੇ। ਪਹਿਲਾਂ ਤਾਂ ਗੁਰੂ ਜੀ ਨੇ ਬਾਹਰ ਉਤਾਰਾ ਕੀਤਾ ਹੋਇਆ ਸੀ ਤੇ ਰਾਤ ਦੇ ਹਨੇਰੇ ਵਿੱਚ ਉਹਨਾਂ ਨੇ ਨਗਰ ਦੇ ਵਿੱਚ ਆਉਣਾ ਕੀਤਾ, ਇਹ ਗਵਾਹੀ ਨਗਰ ਦੇ ਕਈ ਲੋਕਾਂ ਨੇ ਸਾਨੂੰ ਦਿੱਤੀ ਹੈ।
ਫਿਰੇ ਸਕਲ ਥਲ ਨਾਇਨ ਪਾਏ,
ਅਸੀਂ ਬੜੀਆਂ ਥਾਵਾਂ ਤੇ ਫਿਰ ਕੇ ਭਾਲ ਕੇ ਵੇਖ ਲਿਆ ਪਰ ਗੁਰੂ ਜੀ ਬਾਹਰ ਸਾਨੂੰ ਕਿਤੇ ਨਹੀਂ ਮਿਲੇ।
ਸੁਨਤ ਖਾਨ ਰਿਸਤਾਰ ਬਖਾਨਿਓ,
ਉਸ ਵੇਲੇ ਪਠਾਨ ਗੁੱਸੇ ਚ ਆ ਗਿਆ, ਸਿਪਾਹੀਆਂ ਨੂੰ ਤਾੜਨਾ ਕਰਨ ਵਾਸਤੇ ਵੀ ਇਹਨਾਂ ਨੂੰ ਸ਼ੱਕ ਨਾ ਪਵੇ, ਹੁਣ ਤਾਂ ਸ਼ੱਕ ਦੀ ਬਿਨਾਂ ਤੇ ਹੀ ਆਏ ਨੇ ਇੱਥੇ ਤੇ ਇਹਨਾਂ ਨੂੰ ਪੂਰਾ ਸ਼ੱਕ ਨਾ ਪਵੇ। ਅੱਗੋਂ ਪਠਾਨ ਬੜੇ ਗੁੱਸੇ ਵਿੱਚ ਆਇਆ ਤੇ ਗੁੱਸੇ ਵਿੱਚ ਆ ਕੇ ਬੋਲਿਆ, ਇਹਨਾਂ ਨੂੰ ਜਵਾਬ ਦਿੰਦਿਆਂ ਕਹਿਣ ਲੱਗਾ,
ਹਿੰਦੂ ਕਰ ਹਮਰੇ ਕਿਮ ਜਾਣਿਓ,
ਵੀ ਉਹ ਸਿਪਾਹੀਓ ਤੁਸੀਂ ਸੋਚ ਕੇ ਬੋਲੋ ਵੀ ਕਿਹਦੇ ਤੇ ਦੋਸ਼ ਲਾ ਰਹੇ ਹੋ, ਇੱਕ ਹਿੰਦੂ ਨੂੰ ਭਲਾ ਮੈਂ ਆਪਣੇ ਘਰ ਚ ਕਿਉਂ ਵਾੜਾਂਗਾ। ਪਠਾਨ ਨੇ ਅੱਗੋਂ ਜਵਾਬ ਦਿੱਤਾ ਉਹਨਾਂ ਸਿਪਾਹੀਆਂ ਨੂੰ, ਕਹਿੰਦੇ ਵੀ ਮੈਂ ਸੁਣਿਆ ਵੀ ਉਹ ਹਿੰਦੂ ਨੇ, ਉਹਨੇ ਇਹ ਨਹੀਂ ਦੱਸਿਆ ਕਿ ਮੈਂ ਉਹਨਾਂ ਦਾ ਪ੍ਰੇਮੀ ਆ, ਸ਼ਰਧਾਲੂ ਆ। ਕਹਿੰਦਾ ਜੀ ਉਹ ਤਾਂ ਹਿੰਦੂ ਨੇ, ਇੱਕ ਹਿੰਦੂ ਨੂੰ ਭਲਾ ਮੈਂ ਆਪਣੇ ਘਰ ਦੇ ਵਿੱਚ ਕਿਵੇਂ ਵਾੜ ਸਕਦਾ।
ਖੋਜ ਤੁਰੰਗਮ ਜੋ ਤੁਮ ਹੇਰਾ,
ਤੇ ਜਿਹੜੇ ਆ ਘੋੜਿਆਂ ਦੇ ਪੈਰ ਵੇਖ ਰਹੇ ਹੋ, ਤੁਸੀਂ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖ ਰਹੇ ਹੋ,
ਮੈਂ ਚੜ ਕੇ ਸੰਧਿਆ ਕੋ ਫੇਰਾ,
ਇਹ ਘੋੜਿਆਂ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਤਾਂ ਮੇਰੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਨੇ,
ਮੇਰੇ ਨਾਲ ਸਿਪਾਹੀ ਵੀ ਗਏ ਸੀ। ਸ਼ਾਮ ਨੂੰ ਮੈਂ ਫਿਰਨ ਗਿਆ ਸੀ ਬਾਹਰ, ਉਸੇ ਪਾਸੇ ਬਾਹਰੋਂ ਫਿਰ ਕੇ ਮੈਂ ਆਇਆ। ਇਹ ਤਾਂ ਮੇਰੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ।
ਮਮ ਪਤ ਕੋ ਹੋਰੀ ਤੁਮ ਕੀਨ,
ਤੁਸੀਂ ਮੇਰੀ ਇੱਜ਼ਤ ਨੂੰ ਹੌਲਾ ਕਰਦੇ ਹੋ, ਵੱਟਾ ਲਾਉਂਦੇ ਹੋ ਮੇਰੇ ਤੇ, ਮੇਰੇ ਤੇ ਦੋਸ਼ ਲਾਉਂਦੇ ਹੋ। ਸਮਝ ਕੇ ਵੇਖੋ, ਮੈਂ ਇਸ ਨਗਰ ਦਾ ਬੜਾ ਨਾਮਵਰ ਪਠਾਨ, ਮੈਂ ਕੋਈ ਸਧਾਰਨ ਵਿਅਕਤੀ ਨਹੀਂ ਜਿਹਦੇ ਤੇ ਤੁਸੀਂ ਦੋਸ਼ ਆਰੋਪਣ ਕਰ ਰਹੇ ਹੋ।
ਕਹਾ ਖੋਜ ਐਸੋ ਦ੍ਰਿਗ ਚੀਨ,
ਕਿਹੜਾ ਖੋਜ ਤੁਸੀਂ ਵੇਖ ਲਿਆ? ਕਿਹੜੇ ਘੋੜਿਆਂ ਦੇ ਪੈਰ ਵੇਖ ਲਏ ਨੇ ਤੁਸੀਂ? ਇਹ ਘੋੜੇ ਮੇਰੇ ਨਹੀਂ, ਭਲਾ ਇਹ ਘੋੜਿਆਂ ਦੇ ਪੈਰ ਮੇਰੇ ਘੋੜਿਆਂ ਦੇ ਨਹੀਂ ਹੋ ਸਕਦੇ? ਇਹ ਜ਼ਰੂਰੀ ਤਾਂ ਨਹੀਂ ਵੀ ਗੁਰੂ ਜੀ ਦੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਨੇ?
ਬੋਹਰ ਨਾ ਕਹੋ ਸੁਣੇਗੇ ਔਰ,
ਦੁਬਾਰਾ ਨਾ ਇਹ ਗੱਲ ਕਹਿ ਦਿਆ ਜੇ, ਇੱਕ ਵਾਰੀ ਕਹਿ ਦਿੱਤੀ ਮੈਂ ਸੁਣ ਲਈ ਹੈ, ਜੇ ਦੁਬਾਰਾ ਕਹੀ ਤੇ ਫਿਰ ਹਿਸਾਬ ਲਾ ਲਿਓ, ਜੇ ਕਿਤੇ ਦੁਬਾਰਾ ਕਹੋਗੇ ਤੇ ਤੁਹਾਨੂੰ ਆਪਣੀ ਕਈ ਗੱਲ ਦਾ ਹਰਜਾਨਾ ਭੁਗਤਣਾ ਪਏਗਾ।
ਹਸੇ ਖਾਨ ਸੁਣ ਕੇ ਸਭ ਠੌਰ,
ਜੇ ਤੁਸੀਂ ਮੇਰੇ ਤੇ ਦੋਸ਼ ਲਾਓਗੇ, ਇੱਥੇ ਹੋਰ ਵੀ ਖਾਨ ਭਾਈਚਾਰਾ ਮੇਰਾ, ਹੋਰ ਵੀ ਬੜੇ ਪਠਾਨ ਨੇ, ਉਹ ਮੇਰੇ ਤੇ ਹੱਸਣਗੇ, ਉਹ ਮੇਰਾ ਮਖੌਲ ਉਡਾਣਗੇ ਕਿ ਗੁਰੂ ਨੂੰ ਆਪਣੇ ਘਰ ਦੇ ਵਿੱਚ ਇਸ ਖਾਨ ਨੇ ਉਤਾਰਿਆ ਹੋਇਆ, ਉਹ ਸਾਰੇ ਮੇਰੇ ਤੇ ਹੱਸਣਗੇ, ਮੇਰਾ ਮਖੌਲ ਉਡਾਉਣਗੇ।
ਕਹਾ ਸਤਰ ਕੇ ਰਾਖਨ ਕਰਬੇ,
ਤੁਸੀਂ ਮੇਰਾ ਕੀ ਪਰਦਾ ਰੱਖਿਆ? ਭਲਾ ਤੁਸੀਂ ਮੇਰਾ ਪਰਦਾ ਕੀ ਰੱਖਣਾ ਚਾਹੁੰਦੇ ਹੋ?
ਕਹਾ ਹਿੰਦੂ ਕਰ ਅੰਤਰ ਬਰਬੋ,
ਹਾਂ ਦੱਸੋ ਭਲਾ ਮੈਂ ਕਿਸੇ ਹਿੰਦੂ ਨੂੰ ਆਪਣੇ ਘਰ ਵਾੜ ਸਕਦਾ? ਕਿਵੇਂ ਕਿਸੇ ਹਿੰਦੂ ਨੂੰ ਆਪਣੇ ਘਰ ਵਿੱਚ ਪਨਾਹ ਦੇ ਸਕਦਾ ਹਾਂ?
ਅਬ ਤੁਮ ਕਈ ਸਹੀ ਮੈਂ ਸਾਰੀ,
ਹੁਣ ਤੱਕ ਜੋ ਤੁਸੀਂ ਕਿਹਾ ਮੈਂ ਸਾਰਾ ਕੁਝ ਸਹਿ ਲਿਆ। ਇਹ ਸਿਪਾਹੀਓ, ਜਿਹੜੀ ਗੱਲ ਤੁਸੀਂ ਹੁਣ ਤੱਕ ਕਹੀ ਹੈ ਉਹ ਮੈਂ ਸਾਰੀ ਸਹਿ ਲਈ ਹੈ, ਸਹਿਨ ਕਰ ਲਈ ਹੈ।
ਬਹੁਰ ਕਹੋ ਕਰ ਹੋ ਤਬ ਰਾਰੀ,
ਜੇ ਹੁਣ ਤੁਸੀਂ ਦੁਬਾਰਾ ਕਿਹਾ ਨਾ ਵੀ ਗੁਰੂ ਜੀ ਮੇਰੇ ਕੋਲ ਨੇ, ਤੇ ਫਿਰ ਹੁਣ ਮੈਂ ਆਪਣੀ ਕਿਰਪਾਨ ਨਾਲ ਜਵਾਬ ਦਿਆਂਗਾ, ਫਿਰ ਮੈਂ ਆਪਣੀ ਤੇਗ ਨਾਲ ਜਵਾਬ ਦਿਆਂਗਾ ਤੁਹਾਨੂੰ, ਫਿਰ ਮੈਂ ਝਗੜਾ ਕਰਾਂਗਾ ਤੁਹਾਡੇ ਨਾਲ ਅੱਗੋਂ, ਫਿਰ ਤਾਂ ਜੰਗ ਕਰਾਂਗਾ, ਦੋ ਹੱਥ ਕਰਾਂਗਾ ਜੇ ਹੁਣ ਤੁਸੀਂ ਦੁਬਾਰਾ ਮੈਨੂੰ ਕਿਹਾ।
ਮਾਰਨ ਮਰਨ ਹੋਏ ਪੁਨ ਜਾਵੇ,
ਹੁਣੇ ਇੱਥੇ ਸਿਰ ਲੱਥ ਜਾਣਗੇ, ਹੁਣੇ ਇੱਥੇ ਗਾਟੇ ਉਤਰ ਜਾਣਗੇ, ਹੁਣੇ ਇੱਥੇ ਮਾਰਨਾ ਤੇ ਮਰਨਾ ਹੋ ਜਾਏਗਾ ਜੇ ਹੁਣ ਤੁਸੀਂ ਦੁਬਾਰਾ ਕੁਝ ਕਿਹਾ।
ਅਸ ਬੇਸਤਰੀ ਤਬੇ ਜਨਾਵੇ,
ਫਿਰ ਤੁਹਾਨੂੰ ਪਤਾ ਲੱਗੇਗਾ ਬੇਪੜਦੀ ਦਾ, ਐਸੀ ਬੇਪੜਦਗੀ ਦਾ ਫਿਰ ਤੁਹਾਨੂੰ ਪਤਾ ਲੱਗੇਗਾ, ਤੁਹਾਡੀ ਕੀਤੀ ਦਾ ਫਲ ਤਦ ਤੁਹਾਨੂੰ ਦੱਸਾਂਗੇ।
ਕਰੋ ਢੀਠ ਤਾ ਲਾਜ ਨਾ ਆਵਤ,
ਹੁਣਾ ਕਰਦੇ ਹੋ ਤੁਸੀਂ ਏਦਾਂ ਹੀ ਕਿਸੇ ਦੇ ਘਰ ਆ ਕੇ ਕਿਵੇਂ ਕਹਿ ਸਕਦੇ ਹੋ ਕਿ ਗੁਰੂ ਜੀ ਇੱਥੇ ਨੇ, ਬਿਨਾਂ ਕਿਸੇ ਦੀ ਗਵਾਹੀ ਤੋਂ ਕਿਵੇਂ ਕਹਿ ਸਕਦੇ ਹੋ ਕਿ ਗੁਰੂ ਜੀ ਨੂੰ ਮੈਂ ਆਪਣੇ ਘਰ ਵਿੱਚ ਉਤਾਰਿਆ ਹੋਇਆ? ਇੱਥੇ ਹੁਣ ਇਸ ਪ੍ਰਕਾਰ ਦਾ ਦੋਸ਼ ਨਾ ਲਾਓ।
ਇਹ ਬਿਦਹਮ ਘਰ ਕਿਉਂ ਬਣੇ ਆਵਤ,
ਮੇਰੇ ਘਰ ਦੇ ਵਿੱਚ ਭਲਾ ਮੈਂ ਉਹਨਾਂ ਨੂੰ ਕਿਵੇਂ ਰੱਖ ਸਕਦਾ, ਉਹਨਾਂ ਨੂੰ ਭਲਾ ਮੈਂ ਆਪਣੇ ਘਰ ਵਿੱਚ ਕਿਵੇਂ ਪਨਾਹ ਦੇ ਸਕਦਾ ਹਾਂ?
ਹਸੇ ਬਿਰਾਦਰ ਲਖੇ ਨਿਲਾਜੂ,
ਤੇ ਜੇ ਮੇਰੀ ਬਰਾਦਰੀ ਨੂੰ ਪਤਾ ਲੱਗਾ ਵੀ ਤੁਸੀਂ ਮੇਰੇ ਤੇ ਦੋਸ਼ ਲਾਇਆ ਤੇ ਲੋਕ ਮੇਰੀ ਜਿੰਨੀ ਬਰਾਦਰੀ ਦੇ ਨੇ ਮੇਰੇ ਤੇ ਹੱਸਣਗੇ, ਉਹ ਮੈਨੂੰ ਨਿਲੱਜ ਕਰਕੇ ਜਾਣਨਗੇ, ਨਿਲੱਜ ਸਮਝਣਗੇ।
ਕਿਉਂ ਕਰ ਸਕੇ ਏਵ ਹਮ ਕਾਜੂ,
ਏਦਾਂ ਦਾ ਕੰਮ ਭਲਾ ਮੈਂ ਕਿਵੇਂ ਕਰ ਸਕਦਾ? ਇਹ ਨਿਲੱਜ ਪੁਣੇ ਵਾਲਾ ਕੰਮ, ਮੈਂ ਆਪਣੀ ਬਰਾਦਰੀ ਚ ਆਪਣੀ ਨੱਕ ਵਢਾਉਣੀ ਆ, ਏਦਾਂ ਦਾ ਕੰਮ ਭਲਾ ਮੈਂ ਕਿਵੇਂ ਕਰ ਸਕਦਾ ਹਾਂ?
ਇਤਿਆਦਿਕ ਕਰ ਕੋਪ ਸੁਣਾਇਓ,
ਇਹ ਤਾਂ ਪਠਾਨ ਨੇ ਬੜੇ ਗੁੱਸੇ ਚ ਜਵਾਬ ਦਿੱਤਾ, ਜਿਹੜੀ ਬੋਲੀ ਚ ਸਿਪਾਹੀ ਬੋਲੇ ਨਾ ਉਸੇ ਬੋਲੀ ਚ ਅੱਗੋਂ ਪਠਾਨ ਨੇ ਜਵਾਬ ਦਿੱਤਾ ਵੀ ਸਮਝ ਜਾਓ ਅੱਗੋਂ, ਕਿਤੇ ਐਸਾ ਨਾ ਹੋਵੇ ਕਿ ਇੱਥੇ ਹੁਣੇ ਤੇਗਾਂ ਚੱਲ ਜਾਣ, ਜੇ ਤੁਸੀਂ ਸਿਪਾਹੀ ਹੋ ਤੇ ਫਿਰ ਮੈਂ ਵੀ ਪਠਾਨ ਆ, ਤੇ ਮੈਂ ਵੀ ਕੱਲਾ ਨੀ, ਮੇਰੇ ਨਾਲ ਮੇਰੇ ਸਿਪਾਹੀ ਵੀ ਨੇ, ਅੱਗੋਂ ਅਸੀਂ ਵੀ ਤਗੜਾ ਜਵਾਬ ਦੇਣਾ ਜਾਣਦੇ ਆ। ਉਸੇ ਤਰ੍ਹਾਂ ਜਦੋਂ ਕੋਪ ਨਾਲ ਗੁੱਸੇ ਨਾਲ ਪਠਾਨ ਨੇ ਸਿਪਾਹੀਆਂ ਨੂੰ ਜਵਾਬ ਦਿੱਤਾ,
ਸ਼ਾਹ ਨਰਨ ਕੋ ਬੋਰਡਰ ਪਾਇਓ,
ਉਹ ਜਿਹੜੇ ਬਾਦਸ਼ਾਹ ਦੇ ਸਿਪਾਹੀ ਸੀ ਉਹ ਡਰ ਗਏ ਇਕਦਮ ਵੀ ਕਿਤੇ ਐਸਾ ਨਾ ਹੋਵੇ ਕਿ ਅਸੀਂ ਤਾਂ ਆਏ ਸੀ ਇੱਥੇ ਕੁਝ ਹੋਰ ਕਰਨ ਵਾਸਤੇ ਤੇ ਕੁਝ ਹੋਰ ਹੀ ਨਾ ਇੱਥੇ ਵਰਤ ਜਾਏ। ਉਹ ਸਿਪਾਹੀ ਜਿਹੜੇ ਸਰ ਬਾਦਸ਼ਾਹ ਦੇ ਪਠਾਨ ਦੀਆਂ ਗੱਲਾਂ ਸੁਣ ਕੇ ਡਰ ਗਏ,
ਭਏ ਨਿਰਾਸ਼ ਨਾ ਬੋਲੇ ਫੇਰ,
ਨਿਰਾਸ਼ ਹੋ ਗਏ, ਮੁੜ ਕੇ ਨੀ ਉਹਨਾਂ ਨੇ ਅੱਗੋਂ ਚੂ ਕੀਤੀ, ਅੱਗੋਂ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ, ਨਾ ਉਹਨਾਂ ਨੇ ਆਖਿਆ ਵੀ ਅਸੀਂ ਅੰਦਰ ਜਾ ਕੇ ਵੇਖਣਾ, ਨਾ ਉਹਨਾਂ ਨੇ ਅੱਗੋਂ ਕੋਈ ਹੋਰ ਕੋਈ ਬਚਨ ਬੋਲ ਕਿਹਾ।
ਸਾਚੋ ਲਖਿਓ ਕੁਪਤ ਕੋਹੇਰ,
ਉਹਨਾਂ ਆਖਿਆ ਵੀ ਇਹ ਪਠਾਨ ਸੱਚਾ ਜਾਪਦਾ, ਇਹਦੀ ਅਸੀਂ ਬੇਇੱਜ਼ਤੀ ਕੀਤੀ ਹੈ, ਅਸੀਂ ਇਹਦੇ ਤੇ ਆ ਕੇ ਦੋਸ਼ ਲਾਇਆ, ਇਹ ਵੀ ਸੱਚਾ ਹੈ ਜਿਹੜਾ ਅੱਗੋਂ ਗੁੱਸੇ ਵਿੱਚ ਆ ਕੇ ਸਾਡੇ ਗਲ ਪੈਂਦਾ। ਉਸ ਵੇਲੇ ਉਹ ਸਿਪਾਹੀਆਂ ਨੇ ਵੀ ਸਮਝ ਲਿਆ ਵੀ ਇਹ ਪਠਾਨ ਸੱਚ ਬੋਲ ਰਿਹਾ ਹੈ।
ਤਜੀ ਉਹ ਸਮਾਣਾ ਨਗਰ ਬਹੋਰੀ,
ਉਹ ਜਿਹੜੇ ਸਿਪਾਹੀ ਸਨ ਉਹਨਾਂ ਆਖਿਆ ਵੀ ਗੁਰੂ ਜੀ ਤਾਂ ਪਤਾ ਨੀ ਹੁਣ ਕਿੱਥੇ ਨੇ, ਏਦਾਂ ਕਿਸੇ ਹੋਰ ਪਠਾਨ ਦੇ ਘਰ ਜਾ ਕੇ ਜੇ ਅਸੀਂ ਪੁੱਛਣ ਲੱਗ ਪਏ, ਖਬਰੇ ਪਠਾਨ ਹੀ ਸਾਡੇ ਗਲ ਪੈ ਜਾਣ, ਇਕੱਠੇ ਹੋ ਕੇ ਵੱਡੇ ਵੱਡੇ ਪਠਾਨ ਰਹਿੰਦੇ ਨੇ। ਸਿਪਾਹੀ ਉੱਥੋਂ ਡਰਦੇ ਮਾਰੇ ਨਿਕਲ ਗਏ ਸਮਾਣੇ ਚੋਂ। ਇਹ ਵੀ ਸਤਿਗੁਰਾਂ ਦੀ ਮਾਇਆ ਵਰਤ ਰਹੀ ਸੀ, ਕਲਾ ਤਾਂ ਗੁਰੂ ਸਾਹਿਬ ਦੀ ਵਰਤ ਰਹੀ ਹੈ, ਖੇਡ ਤਾਂ ਮਹਾਰਾਜ ਜੀ ਦੀ ਵਰਤ ਰਹੀ। ਹੁਣ ਅੰਦਰ ਮਹਾਰਾਜ ਜੀ ਮਹਿਲ ਵਿੱਚ ਸਨ, ਗੜੀ ਵਿੱਚ, ਬਾਹਰ ਦਰਵਾਜ਼ੇ ਤੋਂ ਸਿਪਾਹੀ ਮੁੜ ਕੇ ਗਏ ਨੇ। ਤੋ ਇਹ ਸਤਿਗੁਰਾਂ ਦੀ ਆਪਣੀ ਲੀਲਾ ਹੀ ਸਾਰੀ ਵਰਤਾਈ ਹੋਈ ਹੈ, ਕਲਾ ਸਤਿਗੁਰਾਂ ਦੀ ਮਾਇਆ ਵਰਤ ਰਹੀ ਹੈ। ਕਹਿੰਦੇ ਸਿਪਾਹੀ ਉਸ ਵੇਲੇ ਸਮਾਣੇ ਸ਼ਹਿਰ ਵਿੱਚੋਂ ਨਿਕਲ ਕੇ ਚਲੇ ਗਏ।
ਗਏ ਅਗਰ ਹੇਰਨ ਥਲ ਔਰੀ,
ਇਹ ਹੋਰ ਥਾਂ ਤੇ ਲੱਭਣ ਚਲੇ ਗਏ। ਕਹਿੰਦੇ ਵੀ ਚਲੋ ਅੱਗੇ ਕਿਸੇ ਹੋਰ ਨਗਰ ਚ ਨਾ ਚਲੇ ਗਏ ਹੁਣ ਗੁਰੂ ਜੀ, ਏਦਾਂ ਅੱਗੇ ਹੋਰ ਕਿਸੇ ਨਗਰ ਵਿੱਚ ਭਾਲਣ ਚਲੇ ਗਏ।
ਜਾਏ ਖਾਨ ਗੁਰ ਕੇ ਟਿਗ ਬੈਸਾ,
ਇਧਰ ਇਹ ਜਿਹੜਾ ਪਠਾਨ ਸੀ ਨਾ ਸਿਪਾਹੀਆਂ ਨੂੰ ਮਿਲ ਕੇ ਅੰਦਰ ਚਲਾ ਗਿਆ ਵਾਪਸ, ਜਿੱਥੇ ਅੰਦਰ ਨੌਵੇਂ ਪਾਤਸ਼ਾਹ ਜੀ ਸਨ, ਸਤਿਗੁਰਾਂ ਦੇ ਕੋਲ ਅੰਦਰ ਆ ਕੇ ਪਠਾਨ ਬੈਠਾ ਹੈ।
ਭਇਓ ਬਿਰਤਾਂਤ ਕਹਿਓ ਮੈਂ ਜੈਸਾ,
ਕਹਿਣ ਲੱਗਾ ਮਹਾਰਾਜ ਜੋ ਸਾਰਾ ਬਿਰਤਾਂਤ ਹੋਇਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਜਾ ਕੇ ਦੱਸਿਆ।
ਸ਼ਾਹ ਸੌਰ ਠਾਡ ਪੇ ਦੁਆਰੇ,
ਇਹਨੇ ਦੱਸਿਆ ਮਹਾਰਾਜ ਜੀ ਬਾਦਸ਼ਾਹ ਦੇ ਸਿਪਾਹੀ ਆਏ ਸਨ, ਬਾਹਰ ਦਰਵਾਜ਼ੇ ਤੇ ਖੜੇ ਤੁਹਾਡੇ ਬਾਰੇ ਪੁੱਛਦੇ ਸਨ।
ਇਸ ਬਚ ਕਹਿ ਕਰ ਇਤ ਤੇ ਟਾਰੇ,
ਮੈਂ ਗੁੱਸੇ ਨਾਲ ਉਹਨਾਂ ਨੂੰ ਬੋਲ ਕਬੋਲ ਬੋਲ ਕੇ ਟਾਲ ਕੇ ਭੇਜ ਦਿੱਤਾ, ਉਹਨਾਂ ਨੂੰ ਇੱਥੋਂ ਆਪਣੇ ਦਰਵਾਜ਼ੇ ਤੋਂ ਟਾਲ ਮਟੋਲਾ ਕਰਕੇ ਭੇਜ ਦਿੱਤਾ।
ਉਚਿਤ ਕਰਨ ਕੋ ਮੈਂ ਕਰ ਲੀਨਾ,
ਮਹਾਰਾਜ ਜੋ ਮੇਰੇ ਉਚਿਤ ਸੀ ਕਰਨ ਯੋਗ ਉਹ ਤਾਂ ਮੈਂ ਕਰ ਦਿੱਤਾ, ਇੰਨਾ ਕੁ ਮੇਰੇ ਵੱਸ ਵਿੱਚ ਸੀ, ਜੋ ਮੈਂ ਕਰ ਸਕਦਾ ਸੀ ਉਹ ਕੀਤਾ ਹੈ।
ਅਬ ਤੁਮ ਕਰੋ ਜਥਾ ਚਿਤ ਚੀਨਾ,
ਮਹਾਰਾਜ ਤੁਹਾਡੀ ਇੱਛਾ ਜਿਵੇਂ ਉਹ ਤੁਸੀਂ ਕਰੋ, ਮੈਂ ਜੋ ਕਰ ਸਕਦਾ ਸੀ ਉਹ ਬਾਹਰ ਮੈਂ ਕਰ ਆਇਆ, ਹੁਣ ਅੱਗੋਂ ਤੁਹਾਡੀ ਜੋ ਇੱਛਾ ਹੈ, ਜੋ ਤੁਹਾਡੇ ਮਨ ਵਿੱਚ ਚਿੱਤ ਵਿੱਚ ਆਉਂਦਾ ਉਸੇ ਤਰ੍ਹਾਂ ਕਰੋ।
ਸ਼ਰਧਾ ਹੇਰ ਖਾਨ ਕੀ ਮਹਾ,
ਮਹਾਰਾਜ ਜੀ ਨੇ ਇਹਦੀ ਸ਼ਰਧਾ ਵੇਖੀ, ਬੜਾ ਵੱਡਾ ਤਿਆਗ ਸੀ, ਹੌਸਲਾ ਸੀ ਪਠਾਨ ਦਾ ਕਿ ਬਾਦਸ਼ਾਹ ਦੇ ਸਿਪਾਹੀਆਂ ਨੂੰ ਆਪਣੇ ਦਰਵਾਜ਼ੇ ਤੋਂ ਬਰੰਗ ਮੋੜਨਾ, ਉਹ ਵੀ ਸਤਿਗੁਰੂ ਜੀ ਇਹਦੇ ਘਰ ਦੇ ਵਿੱਚ ਹੋਣ ਤਾਂ ਵੀ, ਇਹ ਬੜਾ ਵੱਡਾ ਹੌਸਲਾ ਸੀ ਇਸ ਪਠਾਨ ਦਾ, ਤੇ ਇਹਦੀ ਸ਼ਰਧਾ, ਇਹਦੇ ਅੰਦਰ ਦੀ ਭਾਵਨਾ ਤੇ ਪ੍ਰੇਮ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਵੇਖਿਆ।
ਮੁਸਕਾਵਤ ਸਤਿਗੁਰ ਬਚ ਕਹਾ,
ਮੁਸਕਰਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ,
ਸਾਧ ਸਾਧ ਤੁਝ ਕੋ ਬਹੁ ਭਾਰੀ, ਸੁਖ ਸੋ ਬੈਸ ਬਿਤਾਵੇ ਸਾਰੀ।
ਮਹਾਰਾਜ ਜੀ ਬੋਲੇ, ਕਹਿੰਦੇ ਸਾਬਾਸ਼ ਹੈ ਪਠਾਨ ਜੀ, ਸਾਬਾਸ਼ ਹੈ ਤੇਰੇ, ਸਾਬਾਸ਼ ਸਾਬਾਸ਼, ਸੁਖ ਨਾਲ ਤੇਰੀ ਸਾਰੀ ਉਮਰ ਬਤੀਤ ਹੋਵੇ, ਇਹ ਅਸੀਂ ਬਚਨ ਕਰਦੇ ਹਾਂ ਕਿ ਤੇਰੀ ਸਾਰੀ ਜ਼ਿੰਦਗੀ, ਤੇਰਾ ਸਾਰਾ ਜੀਵਨ ਸੁਖ ਦੇ ਨਾਲ ਬਤੀਤ ਹੋਵੇ।
ਅੰਤ ਸਮੇਂ ਜਮ ਤ੍ਰਾਸ ਨਾ ਹੋਵੇ,
ਅੰਤਲੇ ਸਮੇਂ ਜਦੋਂ ਅੰਤਲਾ ਸਮਾਂ ਆਵੇ ਤੇਰਾ, ਤੈਨੂੰ ਜਮਾਂ ਦੀ ਤ੍ਰਾਸ ਨਾ ਹੋਵੇ, ਤੈਨੂੰ ਜਮਾਂ ਦਾ ਡਰ ਨਾ ਵਿਆਪੇ।
ਇਸ ਕੋ ਅਸਫਲ ਦੀਰਗ ਜੋਵੇ,
ਆ ਜਿਹੜੀ ਤੂੰ ਸਾਡੀ ਸੇਵਾ ਕੀਤੀ ਹੈ ਇਹਦਾ ਇਹ ਦੀਰਗ ਫਲ, ਇਹ ਵੱਡਾ ਫਲ ਤੈਨੂੰ ਪ੍ਰਾਪਤ ਹੋਵੇਗਾ।
ਇਮ ਕਹਿ ਇੱਕ ਦਿਨ ਕੀਨ ਮੁਕਾਮੋ,
ਇਹ ਤਾਂ ਕਹਿ ਕੇ ਸਤਿਗੁਰਾਂ ਨੇ ਇੱਕ ਦਿਨ ਹੋਰ ਸਮਾਣੇ ਵਿੱਚ ਇਸ ਪਠਾਨ ਦੀ ਗੜੀ ਵਿੱਚ ਬਤੀਤ ਕੀਤਾ ਹੈ।
ਖਾਨ ਹਰਖ ਯੁਤ ਰਾਖੇ ਤਾਮੂ,
ਤੇ ਖਾਨ ਨੇ ਵੀ ਬੜੀ ਖੁਸ਼ੀ ਨਾਲ ਸਤਿਗੁਰਾਂ ਨੂੰ ਆਪਣੇ ਘਰ ਵਿੱਚ ਰੱਖਿਆ।
ਨਿਸਾ ਬਿਤਾਏ ਦੂਸਰੀ ਤਾਹ,
ਦੂਸਰੀ ਰਾਤ ਵੀ ਸਤਿਗੁਰਾਂ ਨੇ ਇਸੇ ਪਠਾਨ ਦੇ ਘਰ ਦੇ ਵਿੱਚ ਬਤੀਤ ਕੀਤੀ ਹੈ।
ਕਰਿਓ ਕੂਚ ਦੇ ਬਰ ਸੁਖ ਮਹਾ,
ਅਗਲੇ ਦਿਨ ਮਹਾਰਾਜ ਜੀ ਦੋ ਰਾਤਾਂ ਇਹਦੇ ਘਰ ਬਤੀਤ ਕੀਤੀਆਂ, ਦੋ ਰਾਤਾਂ ਤੇ ਇੱਕ ਦਿਨ, ਤੇ ਦੂਸਰੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੋਂ ਇਹਨੂੰ ਵਰ ਦੇ ਕੇ ਚੱਲ ਪਏ।
ਪੰਜ ਸੌਰ ਸੰਗ ਮਗ ਚਲੇ,
ਪੰਜ ਘੋੜ ਸਵਾਰ ਦੀਵਾਨ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਹੋਣੀ, ਭਾਈ ਦਿਆਲਾ ਜੀ ਹੋਣੀ, ਸਤਿਗੁਰਾਂ ਦੇ ਨਾਲ ਚੱਲ ਪਏ।
ਪੂਰਬ ਦਿਸ਼ਾ ਬਦਨ ਕਰ ਭਲੇ,
ਸਮਾਣੇ ਤੋਂ ਸਤਿਗੁਰਾਂ ਨੇ ਪੂਰਬ ਦਿਸ਼ਾ ਵੱਲ ਚੜ੍ਹਦੇ ਵਾਲੇ ਪਾਸੇ ਮੁੱਖ ਕਰਕੇ ਚੱਲੇ ਨੇ।
ਸਨੇ ਸਨੇ ਚੱਲ ਹੈ ਮਗ ਚਾਲੀ,
ਸਨੇ ਸਨੇ ਸਹਿਜੇ ਸਹਿਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲਦੇ ਆ ਰਹੇ ਨੇ।
ਪਹੁੰਚੇ ਆਏ ਗਰਾਮ ਕਰਹਾਲੀ,
ਸਮਾਣੇ ਤੋਂ ਤਿੰਨ ਕ ਮੀਲ ਦੀ ਵਾਟ ਦੇ ਉੱਤੇ ਨਗਰ ਆਉਂਦਾ ਕਰਹਾਲੀ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਰ ਛੇਵੇਂ ਪਾਤਸ਼ਾਹ ਦੇ ਵੀ ਇੱਥੇ ਚਰਨ ਪਏ ਨੇ। ਹੁਣ ਨੌਵੇਂ ਪਾਤਸ਼ਾਹ ਵੀ ਆਏ ਨੇ ਕਰਹਾਲੀ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਕਰਹਾਲੀ ਨਗਰ ਵਿੱਚ ਆਏ ਹਨ।
ਉਤਰੇ ਪ੍ਰਭੂ ਲਗਾਇਓ ਡੇਰਾ,
ਸਤਿਗੁਰਾਂ ਨੇ ਕਰਹਾਲੀ ਵਿੱਚ ਆ ਕੇ ਡੇਰਾ ਕੀਤਾ, ਇੱਥੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ।
ਅੰਨ ਸੁਤ੍ਰਿਣਨ ਮੰਗਾਏ ਕਨੇਰਾ,
ਮਹਾਰਾਜ ਜੀ ਨੇ ਅੰਨ ਘਾਹ ਪੱਠਾ ਮੰਗਵਾਇਆ ਘੋੜਿਆਂ ਵਾਸਤੇ।
ਖਾਨ ਪਾਨ ਸਭ ਹੂੰ ਤਬ ਕੀਨਾ,
ਸਭ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ।
ਕਿਰਪਾ ਨਿਧਾਨ ਸਹਿ ਸੁਖ ਲੀਨ,
ਕਿਰਪਾ ਨਿਧਾਨ ਸਤਿਗੁਰੂ ਜੀ ਨੇ ਇੱਥੇ ਸੁਖ ਮਾਣਿਆ, ਕੁਝ ਸਮਾਂ ਟਿਕਾਣਾ ਕੀਤਾ ਹੈ।
ਇੱਕ ਮਸੰਦ ਕੋ ਕਰ ਕਰਹਾਲੀ,
ਕਰਹਾਲੀ ਨਗਰ ਦੇ ਵਿੱਚ ਹੀ ਖਾਲਸਾ ਜੀ ਇੱਕ ਮਸੰਦ ਦਾ ਘਰ ਸੀ, ਇੱਕ ਮਸੰਦ ਇੱਥੇ ਰਹਿੰਦਾ ਸੀ ਗੁਰੂ ਘਰ ਦਾ।
ਗੁਰ ਆਵਨ ਸੁਣਿਓ ਮਤ ਖਾਲੀ,
ਖਾਲੀ ਮਤ ਵਾਲੇ ਨੇ ਜਿਹਦੇ ਅੰਦਰ ਸ਼ਰਧਾ ਭਾਵਨਾ ਕੋਈ ਨਹੀਂ ਸੀ, ਉਹਨੇ ਜਦੋਂ ਸਤਿਗੁਰੂ ਜੀ ਦੇ ਆਉਣ ਬਾਰੇ ਸੁਣਿਆ।
ਤੁਰਕਨ ਤਰਾਸ ਧਾਰਨੇ ਆਇਓ,
ਤੁਰਕਾਂ ਦਾ ਡਰ ਧਰ ਕੇ ਨਹੀਂ ਆਇਆ, ਉਹਨੂੰ ਪਤਾ ਲੱਗਾ ਵੀ ਗੁਰੂ ਜੀ ਨੂੰ ਮੁਸਲਮਾਨ ਲੱਭ ਰਹੇ ਨੇ, ਸਿਪਾਹੀ ਲੱਭ ਰਹੇ ਨੇ, ਉਹ ਡਰਦਾ ਮਹਾਰਾਜ ਸਤਿਗੁਰਾਂ ਨੂੰ ਮਿਲਣ ਵਾਸਤੇ ਨਹੀਂ ਆਇਆ।
ਛਪ ਕਰ ਤਿਰਿਓ ਸਦਨ ਪ੍ਰਵਿਸ਼ਾਇਓ,
ਲੁਕ ਕੇ ਆਪਣੇ ਘਰ ਦੇ ਵਿੱਚ ਹੀ ਵੜਿਆ ਰਿਹਾ, ਲੁਕ ਕੇ ਛਿਪ ਕੇ ਹੀ ਆਪਣੇ ਘਰ ਦੇ ਵਿੱਚ ਰਿਹਾ।
ਸਤਿਗੁਰ ਕੋ ਸਿੱਖ ਆਏ ਨਾ ਹੇਰੇ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਿਤੇ ਸਿੱਖ ਮੈਨੂੰ ਵੇਖ ਨਾ ਲੈਣ।
ਨੈ ਨਾ ਬਤਾਵੋ ਜੇ ਦਰ ਟੇਰੇ,
ਘਰਦਿਆਂ ਨੂੰ ਵੀ ਕਹਿ ਦਿੱਤਾ, ਇਹਨੇ ਆਖਿਆ ਵੀ ਜੇ ਕੋਈ ਪਤਾ ਵੀ ਕਰਨ ਆਵੇ ਨਾ ਮੇਰੇ ਬਾਰੇ ਤੇ ਜਵਾਬ ਦੇ ਦਿਓ ਜੇ ਵੀ ਮੈਂ ਘਰ ਚ ਕੋਈ ਨਹੀਂ, ਏਦਾਂ ਘਰ ਚ ਲੁਕ ਗਿਆ ਮਸੰਦ। ਕਹਿੰਦਾ ਵੀ ਜੇ ਕੋਈ ਪਤਾ ਵੀ ਕਰਨ ਆਵੇ ਨਾ ਸਿੱਖ ਤੇ ਜਵਾਬ ਦੇ ਦਿਆ ਜੇ ਵੀ ਮੈਂ ਘਰ ਕੋਈ ਨਹੀਂ।
ਛਿਮਾ ਨਿਦਾਨ ਕਛੂ ਨੈ ਕਹਿਓ,
ਹੁਣ ਜਾਣੀ ਜਾਣ ਸਤਿਗੁਰਾਂ ਤੇ ਜਾਣ ਲਿਆ ਸਾਰਾ ਕੁਝ ਵੀ ਮਸੰਦ ਘਰ ਚ ਹੀ ਹੈ, ਪਰ ਮਹਾਰਾਜ ਛਿਮਾ ਨਿਧ ਨੇ, ਮਹਾਰਾਜ ਜੀ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਬਚਨ ਨਹੀਂ ਕਿਹਾ।
ਗੁਰ ਤਨ ਅਧਕ ਲੇਤ ਪੀ ਲਹਿਓ,
ਹਾਲਾਂਕਿ ਗੁਰੂ ਘਰ ਦੀ ਬੜੀ ਮਾਇਆ ਇਹਨੇ ਇਕੱਠੀ ਕੀਤੀ ਸੀ, ਮਸੰਦ ਨੇ ਬਹੁਤ ਸਾਰੀ ਮਾਇਆ ਇਹਨੇ ਗੁਰੂ ਘਰ ਦੀ ਇਕੱਠੀ ਕੀਤੀ ਹੋਈ ਹੈ।
ਇੱਕ ਜਾਮਨੀ ਤਾਂ ਬਿਤਾਈ,
ਇੱਕ ਰਾਤ ਸਤਿਗੁਰਾਂ ਨੇ ਕਰਹਾਲੀ ਸਾਹਿਬ ਬਤੀਤ ਕੀਤੀ ਹੈ।
ਭਿੱਖੀ ਪ੍ਰਾਤ ਤਿਆਰੀ ਕਰਵਾਈ,
ਤੇ ਅਗਲਾ ਦਿਨ ਚੜਿਆ ਮਹਾਰਾਜ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕਰਵਾਈ।
ਜੀਨ ਤੁਰੰਗਨ ਡਾਰ ਅਰੂਡੇ,
ਘੋੜੇ ਤੇ ਕਾਠੀ ਪਾ ਕੇ ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ।
ਮਨੇ ਮਾਰਗ ਜਿਨ ਮਤ ਗੂਡੇ,
ਇਹਨਾਂ ਦਾ ਬੜਾ ਗੂੜ ਮਤ ਹੈ। ਐਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਹਾਲੀ ਤੋਂ ਚੱਲ ਪਏ।
ਸਪਤ ਕੋਸ ਪਰ ਚਿਹਕਾ ਗ੍ਰਾਮੋ,
ਖਾਲਸਾ ਜੀ ਇੱਥੋਂ ਸੱਤ ਕੋਹ ਦੀ ਵਾਟ ਦੇ ਉੱਤੇ ਇੱਕ ਅੱਗੇ ਨਗਰ ਆਉਂਦਾ ਕਰਹਾਲੀ ਤੋਂ, ਜਿਸ ਨਗਰ ਦਾ ਨਾਂ ਹੈ ਚੀਕਾ। ਚੀਕਾ ਨਗਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਨੂੰ, ਜਿਹਨੂੰ ਗੁੱਲਾ ਚੀਕਾ ਵੀ ਕਹਿ ਦਿੰਦੇ ਨੇ, ਚੀਕੇ ਨਗਰ ਸਤਿਗੁਰੂ ਜੀ ਉਤਰੇ ਹਨ।
ਤਹਾ ਮਸੰਦ ਗਿਲੋਰਾ ਨਾਮੋ,
ਖਾਲਸਾ ਜੀ ਜਿਹੜਾ ਚੀਕਾ ਨਗਰ ਹੈ ਇੱਥੇ ਇੱਕ ਗਿਲੋਰੇ ਨਾਂ ਦਾ ਮਸੰਦ ਰਹਿੰਦਾ ਸੀ ਗੁਰੂ ਘਰ ਦਾ, ਇਹਦਾ ਨਾਂ ਸੀ ਭਾਈ ਗਿਲੋਰਾ, ਗਿਲੋਰੇ ਨਾਂ ਦਾ ਇਹ ਮਸੰਦ ਇੱਥੇ ਰਹਿੰਦਾ ਹੈ।
ਪ੍ਰਥਮ ਗੁਰੂ ਜਬ ਜੰਗਲ ਦੇਸ਼,
ਇਹ ਗਿਲੋਰਾ ਗੁਰੂ ਘਰ ਦਾ ਮਸੰਦ ਸੀ, ਜਦੋਂ ਪਹਿਲਾਂ ਵੀ ਮਹਾਰਾਜ ਜੀ ਮਾਲਵੇ ਦੇ ਇਲਾਕੇ ਚ ਆਏ ਸੀ, ਨੌਵੇਂ ਪਾਤਸ਼ਾਹ ਦੁਬਾਰਾ ਆਏ ਨੇ ਇਸ ਇਲਾਕੇ ਚ, ਪਹਿਲਾਂ ਜਦੋਂ ਸਤਿਗੁਰੂ ਜੀ ਜੰਗਲ ਦੇ ਇਲਾਕੇ ਚ ਮਾਲਵੇ ਦਾ ਦੌਰਾ ਕਰਨ ਲਈ ਆਏ ਸਨ।
ਵਿਚਰਤ ਸਿੱਖ ਉਧਾਰ ਵਿਸ਼ੇਸ਼,
ਜਦੋਂ ਸਤਿਗੁਰੂ ਜੀ ਬਹੁਤ ਸਾਰੇ ਸਿੱਖਾਂ ਦਾ ਉਧਾਰ ਕਰ ਰਹੇ ਸੀ ਮਾਲਵੇ ਦਾ ਦੌਰਾ ਕਰਕੇ,
ਮਾਤ ਪਿਤਾ ਮਰ ਗਏ ਤਬ ਤਾਂ ਕੇ,
ਉਸ ਵੇਲੇ ਭਾਈ ਗਲੋਰਾ ਗੁਰੂ ਸਾਹਿਬ ਨੂੰ ਮਿਲਿਆ ਸੀ, ਇਹਦੇ ਮਾਂ ਬਾਪ ਉਸ ਸਮੇਂ ਮਰ ਚੁੱਕੇ ਸਨ।
ਭੋਜਨ ਦਾਤਾ ਰਹਿਓ ਨਾ ਜਾ ਕੇ,
ਇਹਦਾ ਕੋਈ ਭੋਜਨ ਦਾਤਾ, ਇਹਨੂੰ ਰੋਟੀ ਦੇਣ ਵਾਲਾ ਵੀ ਨਹੀਂ ਸੀ ਰਿਹਾ ਕੋਈ, ਭਾਈ ਗਲੋਰੇ ਨੂੰ इनू कोई रोटी देन वाला भी नहीं सी रहा, मां बाप ए छोटे होंदया मर गए।
तजी ओ ग्राम चेका तब गए,
चीके नगर नू छड़ के चला गया।
गुर डेरे मैं थिर तब पयो,
चल के सतगुरां दे डेरे विच आ गया। जदो रोटी नहीं सी मिलदी घर, मां बाप मर गए सन, ते इनू पता लगा भी गुरु के लंगर चलदे ने। ए चल के सतगुरां दे कोल महाराज जी दे लंगरां विच आ गए। उदों दी गल है जदों सतगुरु जी पहला आए सी इत्थे, हुण महाराज जी दोबारा आए ने। कहिंदे जदों पहला आए सन सतगुरु जी, उदों सतगुरां दे डेरे विच आ के रल गया।
सेव तुरंगन की पर रहयो,
ए सतगुरां दे घोड़ियां दी सेवा करन लग पे। जदों आया महाराज जी, नाले लंगर छक लिया करे, नाले महाराज जी दे घोड़िया दी सेवा करदा।
मन पावत भोजन को लयो,
मन पौंदा भोजन छकण नू गुरु घरों इनू मिलदा रहा।
कितक बरख बीते गुर साथ,
सतगुरां दे नाल ही रहंदिआं नू कई साल बतीत हो गए।
पयो तरुण ब्याह जानिओ नाथ,
जवान हो गया महाराज जी ने वेख्या भी हुण इह जवान हो गया।
तब इस को संबंधी
उस वेले एदा कोई रिश्तेदार सी, भाई गलोरे दा कोई रिश्तेदार सी, कोई संबंधी सी।
डेरे निकट जात लख सोए,
वो सतगुरां दे डेरे दे कोलो लंघ रहा सी, महाराज जी नू पता लगा।
मिलियो दोर कह करियो स्नेहो,
ते जेड़ा भाई गलोरा सी ने इन्हें पछाण लिया उन्हू अपने रिश्तेदार नू। कई साल महाराज जी दे डेरे च रहा, जदों जवान हो गया ना ते एक संबंधी इहदा लंघिया जांदा सी कोलों, इहने वेख के पछाण लिया ते भज के जा के उहनू मिलिया, अपने रिश्तेदार नू गल लग के मिलिया।
अपन बिरतांत जनाए अच्छे हो,
इहने अपने बारे दस्या भी मैं तेरा रिश्तेदार हां, फलाने दा मैं पुत्र हां, इहने अपने बारे उहनू दस्या।
तिन पी सुन के प्रेम बधायो,
उहने भी सुन के इहनू बड़ा प्रेम कीता। उहने आख्या भई तेनू छोटे जिहे होंदे नू वेख्या सी, हुण तू जवान हो गया, उन्हें भी अगो बड़ा प्यार कीता।
सो चल गयो गुरु टिग आयो,
चल के सतगुरां दे कोल आ गया जिथे महाराज जी ने डेरा कीता सी।
बूझियो कौन मिलियो तुझ साथ,
भाई गलोरा भी आ गया। महाराज जी कहंदे हां भी गलोरिया केनू मिल के आया, आ दौड़ के गया सी मिलन वास्ते, केनू मिल के आया।
जै सो करी बोत ही गात,
बड़ी जा के गल बात कीती आ, ओदे नाल कौन सी भला जेदे नाल जान पछाण कढ़ के आया।
कहन लगे ओ संबंधी मेरो,
भाई गलोरे ने कहा महाराज जी मेरा रिश्तेदार है, मेरा संबंधी है जिनू मैं मिल के आया।
चीके बसे अचानक हेरो,
महाराज चीके रहिंदा जेड़ा मेरा नगर है ना चीका, उथों दा ही रहण वाला है, ते अचानक मैनू आके मिलिया।
सुन गुर पनियो क्यों ना इत लियायो,
महाराज जी कहंदे फिर भाई गलोरिया नू सानू भी मिलांदा केड़ा रिश्तेदार सी तेरा, ओनू सानू क्यों नहीं मिलाया, ओनू बारो बार क्यों टोर दिता है।
जात पंथ क्यों टिग ना बसायो,
साडे कोल क्यों नहीं लिया के बिठाया, सानू क्यों नहीं मिलाया।
हुक्म आपके प्रथम न पायो,
भाई गलोरा कहंदा महाराज पहला तुहाडा हुक्म नहीं सी होया, हुण तुहाडी आग्या हो गई है, ता मैं बुला के ले आउणा।
इम कह ताए निकट तिस गए,
ये ता छेती नाल भाई गलोरा गया, ए जाके अपने उस रिश्तेदार नू बुला के सतगुरां कोल लेके आया।
आने अमोर करायो डेरा,
आके सतगुरां दे कोल फिर डेरा करवाया।
कर आहार सेवा तिस बेरा,
इस तरह लंगर प्रसादा छक के इन्हां ने सेवा कीती है।
गुर के पास बहोर ले आयो,
फिर सतगुरां दे कोल लेके आया, पहला प्रसादा चकाया उन्हू लंगर विच, फिर उन्हू महाराज जी दे कोल लेके आया।
हाथ जोर थिर सीस निवायो,
हाथ जोड़ के सतगुरु जी दे चरणा च ने सीस चुकाया, मथा टेकया।
कयो प्रभु तुम प्रात गिलोरा,
महाराज जी कहन लगे हां भई भाई गिलोरा जी,
ब्याहो लेओ तन को निज ठौरा।
महाराज जी कहंदे जेड़ा रिश्तेदार आया सी ना, वो भाई गलोरे दा भरा लगदा सी रिश्तेदारी च। महाराज जी कहंदे भी तू भाई गलोरे दा भरा लगदा, ते हुणे जवान हो गया, ते इदां करा साडे कोलों माया लै जो जिन्नी चाहीदी है, ते इहदा विआह कर दिओ गलोरे दा, इहनू नाल लै जो, तेनू नाल लिजा के दी शादी कर दियो।
इम कै दरब दीन चल गए,
महाराज जी ने इदा कह के माया दे दिती ओनू, ओदे भरा नू भाई गलोरे दे। ਤੇ ਉਹ ਭਾਈ ਗਲੋਰੇ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ।
ਜਿਹ ਕੇ ਆਨ ਵਿਆਹ ਕਰ ਲਿਓ,
ਜੀ ਕੇ ਆ ਗਏ। ਇਹੀ ਨਗਰ ਸੀ, ਜੱਦੀ ਪਿੰਡ ਸੀ ਭਾਈ ਗਲੋਰੇ ਦਾ। ਇੱਥੇ ਆ ਕੇ ਉਹਨੇ ਭਾਈ ਗਲੋਰੇ ਦਾ ਵਿਆਹ ਕਰ ਦਿੱਤਾ।
ਕਿਤਕ ਮਾਸ ਮੈਂ ਪ੍ਰਭ ਟਿਗ ਜਾਏ,
ਜਦੋਂ ਇੱਥੇ ਵਿਆਹ ਕਰਕੇ ਰਹਿਣ ਲੱਗ ਪਿਆ ਚੀਕੇ, ਤੇ ਜਦੋਂ ਕੁਝ ਸਮਾਂ ਬਤੀਤ ਹੋਣਾ, ਕੁਝ ਮਹੀਨੇ ਬਤੀਤ ਹੋਣੇ, ਤੇ ਭਾਈ ਗਲੋਰੇ ਨੇ ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਕਰਨੇ,
ਪਰ ਸੇਵਾ ਕੋ ਲਏ ਰਿਜਾਏ,
ਔਰ ਸਤਿਗੁਰਾਂ ਦੀ ਸੇਵਾ ਕਰਕੇ ਮਹਾਰਾਜ ਜੀ ਨੂੰ ਰਿਝਾਉਣਾ, ਸਤਿਗੁਰਾਂ ਨੂੰ ਪ੍ਰਸੰਨ ਕਰਨਾ।
ਪੁਨ ਗੁਰ ਦੀਨ ਮਸੰਦੀ ਤਾਏ,
ਫਿਰ ਸਤਿਗੁਰਾਂ ਨੇ ਇਹਨੂੰ ਇੱਥੋਂ ਦਾ ਮਸੰਦ ਥਾਪ ਦਿੱਤਾ ਗਲੋਰੇ ਨੂੰ। ਜਦੋਂ ਕਾਫੀ ਸਮਾਂ ਇਹਨੇ ਸੇਵਾ ਕੀਤੀ ਨਾ, ਤੇ ਇਹਦੇ ਤੇ ਖੁਸ਼ ਹੋ ਕੇ ਮਹਾਰਾਜ ਜੀ ਨੇ ਇਹਨੂੰ ਇਸ ਇਲਾਕੇ ਦਾ ਮਸੰਦ ਥਾਪ ਦਿੱਤਾ।
ਹਾਂਸੀ ਅਰ ਹਿਸਾਰ ਲੱਗ ਦੇਸ਼,
ਮਸੰਦ ਵੀ ਥੋੜੇ ਇਲਾਕੇ ਦਾ ਨਹੀਂ, ਹਾਂਸੀ ਹਿਸਾਰ ਤੱਕ ਦਾ ਜਿਹੜਾ ਇਲਾਕਾ ਸੀ ਇੱਧਰ ਹਰਿਆਣੇ ਵਿੱਚ ਜਿਹੜਾ ਹੁਣ ਚਲਾ ਗਿਆ, ਹਾਂਸੀ ਹਿਸਾਰ ਤੱਕ ਦਾ ਇਲਾਕਾ ਮਹਾਰਾਜ ਜੀ ਨੇ ਇਹਨੂੰ ਦੇ ਦਿੱਤਾ।
ਲਹੇ ਦੂਰ ਲਗ ਦਰਬ ਵਿਸ਼ੇਸ਼,
ਬਹੁਤ ਦੂਰੋਂ ਭਾਈ ਗਲੋਰਾ ਦਸਵੰਧ ਦੀ ਮਾਇਆ ਸੰਗਤ ਕੋਲੋਂ ਇਕੱਠੀ ਕਰਨ ਲੱਗਾ।
ਪੁਚਕ ਦੇਤ ਸਤ ਗੁਰ ਕੋ ਆਨ,
ਜਿਹੜੀ ਮਾਇਆ ਇਕੱਠੀ ਕਰਦਾ ਗਲੋਰਾ, ਉਹਦੇ ਵਿੱਚੋਂ ਕੁਝ ਕੁ ਮਾਇਆ ਸਤਿਗੁਰਾਂ ਨੂੰ ਭੇਟ ਕਰ ਦਿੰਦਾ ਹੈ।
ਆਪ ਪਯੋ ਦੀਰਘ ਧਨਵਾਨ,
ਵਿੱਚੋਂ ਆਪ ਬਹੁਤੀ ਰੱਖ ਲੈਂਦਾ, ਲਿਆਉਂਦਾ ਤਾਂ ਹੈ ਇਕੱਠੀ ਕਰਕੇ, ਪਰ ਜੇ 100 ਰੁਪਇਆ ਕਿਸੇ ਕੋਲੋਂ ਆਉਂਦਾ ਤੇ ਮਹਾਰਾਜ ਜੀ ਤਾਂ 10-20 ਰੁਪਈਏ ਹੀ ਭੇਜਦਾ, ਬਾਕੀ ਆਪਣੇ ਕੋਲ ਰੱਖ ਲੈਂਦਾ। ਏਦਾਂ ਗਲੋਰਾ ਬੜਾ ਧਨਵਾਨ ਹੋ ਗਿਆ, ਚੰਗਾ ਸ਼ਾਹੂਕਾਰ ਬਣ ਗਿਆ।
ਬ੍ਰਿੰਦ ਅਸ਼ਰਫੀ ਤਿਸ ਕੇ ਤਾਮੂ,
ਇਹਦੇ ਘਰ ਦੇ ਵਿੱਚ ਅਸ਼ਰਫੀਆਂ ਬੜੀਆਂ ਸੀ ਸੋਨੇ ਦੀਆਂ ਗਲੋਰੇ ਦੇ। ਇਹਨੇ ਆਪਣੇ ਘਰ ਚ ਹੈ ਤਾਂ ਗੁਰੂ ਘਰ ਦੀ ਮਾਇਆ ਸੀ, ਪਰ ਇਹਨੇ ਇਕੱਠੀ ਕਰਨੀ ਆਪਣੇ ਕੋਲ ਸ਼ੁਰੂ ਕਰ ਦਿੱਤੀ, ਸਤਿਗੁਰਾਂ ਕੋਲ ਨਹੀਂ ਸੀ ਭੇਜਦਾ, ਆਪਣੇ ਕੋਲ ਹੀ ਇਕੱਠੀ ਕਰ ਲੈਣੀ। ਬਹੁਤ ਸਾਰੀਆਂ ਸ਼ਰਫੀਆਂ ਸੀ ਇਹਦੇ ਘਰ ਦੇ ਵਿੱਚ।
ਸੰਚਨ ਕਰੀ ਲਏ ਗੁਰ ਨਾਮੂ,
ਸਤਿਗੁਰਾਂ ਦੇ ਨਾਂ ਦੇ ਉੱਤੇ ਨੇ ਬੜੀਆਂ ਸ਼ਰਫੀਆਂ ਇਕੱਠੀਆਂ ਕਰ ਲਈਆਂ।
ਇੱਕ ਦਿਜਨੀ ਤਿਸ ਕੀ ਤ੍ਰਿਯ ਸੰਗ,
ਇਹਦੇ ਘਰ ਦੇ ਨਾਲ ਬਿਲਕੁਲ ਇੱਕ ਬ੍ਰਾਹਮਣ ਦਾ ਘਰ ਸੀ, ਪੰਡਿਤ ਦਾ, ਉਹਦੀ ਘਰਵਾਲੀ ਸੀ ਪੰਡਤਾਣੀ, ਉਹ ਭਾਈ ਗਲੋਰੇ ਦੀ ਸਹੇਲੀ ਬਣੀ ਹੋਈ ਸੀ, ਭਾਈ ਗਲੋਰੇ ਦੀ ਜਿਹੜੀ ਘਰਵਾਲੀ ਸੀ ਉਹਦੀ ਅੱਗੋਂ ਸਹੇਲੀ ਬਣੀ ਹੋਈ ਸੀ।
ਇਮ ਚਰਿੱਤਰ ਕੋ ਕਰਿਓ ਪ੍ਰਸੰਗ,
ਜਿਹੜੀ ਉਹ ਪੜਤਾਣੀ ਸੀ ਉਹਨੇ ਚਰਿੱਤਰ ਖੇਡਿਆ, ਉਹਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰ ਰੁਪਈਆ ਬੜਾ, ਪੈਸਾ ਬੜਾ, ਅਸ਼ਰਫੀਆਂ ਬੜੀਆਂ ਨੇ, ਤੇ ਭਾਈ ਗਲੋਰੇ ਦੀ ਜਿਹੜੀ ਘਰਵਾਲੀ ਸੀ ਉਹ ਭੋਲੀ ਭਾਲੀ ਸੀ, ਪੜਤਾਣੀ ਬੜੀ ਚਲਾਕ ਸੀ, ਉਹਨੇ ਵੇਖਿਆ, ਉਹਨੇ ਵੇਖ ਕੇ ਚਰਿੱਤਰ ਖੇਡਿਆ।
ਮਤ ਭੋਰੀ ਬਾਤਨ ਬਿਰਮਾਈ,
ਉਹ ਭੋਲੀ ਮਤ ਵਾਲੀ ਸੀ ਭਾਈ ਗਲੋਰੇ ਦੀ ਘਰਵਾਲੀ, ਉਹਨੂੰ ਇਹਨੇ ਪਰਮਾ ਲਿਆ ਪੰਡਤਾਣੀ ਨੇ।
ਨਿਜ ਤਨ ਕੀ ਸਭ ਗਾਥ ਬਤਾਈ,
ਇਹਨੇ ਆਪਣੇ ਘਰ ਵਿੱਚ ਜਿੰਨਾ ਪੈਸਾ ਸੀ, ਹੁਣ ਇਹਨੂੰ ਤਾਂ ਪਤਾ ਸੀ ਨਾ ਕਿੱਥੇ ਦੱਬਿਆ ਹੋਇਆ, ਉਹਨਾਂ ਸਮਿਆਂ ਚ ਤੱਕ ਬੈਂਕ ਹੀ ਹੁੰਦੇ ਸੀ ਵੀ ਜ਼ਮੀਨ ਪੁੱਟ ਕੇ ਵਿੱਚ ਥੱਲੇ ਦੱਬ ਦਿੰਦੇ ਸੀ ਪੈਸਾ, ਤੇ ਉਹਨੇ ਦੱਸ ਦਿੱਤਾ ਪੜਤਾਣੀ ਨੂੰ ਸਾਰਾ ਕੁਝ, ਆਪਣੇ ਘਰ ਦਾ ਭੇਤ ਦੱਸ ਦਿੱਤਾ।
ਸੁਨ ਦਿਜਨੀ ਛਲ ਰਚ ਇਮ ਪਾਖਾ,
ਅੱਗੋਂ ਜਿਹੜੀ ਉਹ ਪੜਤਾਣੀ ਸੀ ਨਾ ਬੜੇ ਛਲ ਦੇ ਨਾਲ ਕਪਟ ਦੇ ਨਾਲ ਬੋਲੀ, ਇਹਨੂੰ ਕਹਿਣ ਲੱਗੀ,
ਦਰਬ ਤਰਾ ਮੈਂ ਜਬ ਕੋ ਰਾਖਾ,
ਕਹਿਣ ਲੱਗੀ ਭੈਣੇ ਜਦੋਂ ਦਾ ਪੈਸਾ ਰੁਪਈਆ ਆ ਜਿਹੜੀਆਂ ਸ਼ਰਫੀਆਂ ਨੇ ਤੂੰ ਜ਼ਮੀਨ ਦੇ ਵਿੱਚ ਦੱਬ ਕੇ ਰੱਖੀਆਂ ਨੇ,
ਤਬ ਕੋ ਪਿੱਖਿਓ ਕੇ ਨਹੀਂ ਨਿਕਾਰਾ,
ਮੁੜ ਕੇ ਕਦੇ ਬਾਹਰ ਕੱਢ ਕੇ ਵੇਖੀਆਂ ਵੀ ਨੇ ਜਾਂ ਵਿੱਚੇ ਦੱਬ ਕੇ ਰੱਖੀਆਂ ਹੋਈਆਂ। ਉਹ ਪੜਤਾਣੀ ਪੁੱਛਦੀ ਆ ਉਸ ਭਾਈ ਗਲੋਰੇ ਦੀ ਘਰਵਾਲੀ ਨੂੰ, ਕਹਿੰਦੀ ਵੀ ਜਿਹੜੀਆਂ ਸ਼ਰਫੀਆਂ ਤੂੰ ਘਰ ਚ ਦੱਬ ਕੇ ਰੱਖੀਆਂ ਨੇ ਜ਼ਮੀਨ ਵਿੱਚ, ਉਹ ਕਦੇ ਕੱਢ ਕੇ ਵੇਖੀਆਂ ਨੇ ਜਾਂ ਵਿੱਚੇ ਹੀ ਦੱਬ ਕੇ ਰੱਖੀਆਂ ਹੋਈਆਂ ਨੇ।
ਜਰ ਆਦਕ ਲਾਗੇ ਹੋਏ ਕਾਰਾ,
ਉਹ ਕਹਿੰਦੀ ਹੈ ਵੀ ਮੈਂ ਤਾਂ ਕਦੀ ਵੇਖੀਆਂ ਨੀ, ਜਦੋਂ ਦੀਆਂ ਦੱਬੀਆਂ ਨੇ ਸ਼ਰਫੀਆਂ ਰੁਪਈਏ ਦੱਬੇ ਨੇ ਮੈਂ ਨੀ ਕੱਢ ਕੇ ਵੇਖੇ। ਉਹ ਕਹਿੰਦੀ ਫਿਰ ਤੂੰ ਤਾਂ ਬੜੀ ਮੂਰਖ ਹੈ, ਤੁਹਾਨੂੰ ਤਾਂ ਰੋਜ਼ 5-10 ਦਿਨਾਂ ਬਾਅਦ ਕੱਢ ਕੇ ਵੇਖਣੇ ਚਾਹੀਦੇ ਨੇ। ਉਹ ਕਹਿੰਦੀ ਕਿਉਂ, ਕਹਿੰਦੇ ਵੀ ਸ਼ਰਫੀਆਂ ਨੂੰ ਜੰਗ ਲੱਗ ਜਾਂਦੀ ਹੈ ਥੱਲੇ ਪਿਆਂ ਨੂੰ, ਜਦੋਂ ਘੜੇ ਚ ਪਾ ਕੇ ਰੱਖ ਦਿਓ ਨਾ ਮਿੱਟੀ ਵਿੱਚ, ਤੇ ਜਿਹੜੀਆਂ ਸ਼ਰਫੀਆਂ ਨੇ ਉਹਨਾਂ ਨੂੰ ਜਰ ਲੱਗ ਜਾਂਦੀ ਹੈ।
ਤਨ ਮੈਂ ਜੇ ਦਿਨਾਰ ਕਹਾਵਤ,
ਜਿਹੜੇ ਦਿਨਾਰ ਹੁੰਦੇ ਨੇ ਨਾ ਸ਼ਰਫੀਆਂ, ਉਹਨਾਂ ਨੂੰ ਜਰ ਛੇਤੀ, ਹੁਣ ਸੋਨੇ ਨੂੰ ਕਿੱਥੇ ਜਰ ਲੱਗਦੀ ਹੈ, ਪਰ ਉਹ ਮੂਰਖ ਬਣਾ ਰਹੀ ਸੀ ਇਹਨੂੰ, ਕਹਿੰਦੀ ਵੀ ਜਰ ਲੱਗ ਜਾਂਦੀ ਹੈ ਸ਼ਰਫੀਆਂ ਨੂੰ ਜਿਹੜੀਆਂ ਸ਼ਰਫੀਆਂ ਹੁੰਦੀਆਂ ਨੇ।
ਸੋ ਉੱਲੀ ਲੱਗ ਬਰਨ ਗੁਆਵਤ,
ਉਹਨਾਂ ਨੂੰ ਉੱਲੀ ਵੀ ਲੱਗ ਜਾਂਦੀ ਹੈ ਵਿੱਚ ਪਿਆਂ ਨੂੰ ਨਾ, ਥੱਲੇ ਜ਼ਮੀਨ ਚ ਦੱਬਿਆਂ ਨੂੰ ਉੱਲੀ ਵੀ ਲੱਗ ਜਾਂਦੀ ਹੈ, ਤੇ ਉਹਨਾਂ ਦਾ ਰੰਗ ਗੁਆਚ ਜਾਂਦਾ ਹੈ।
ਇੱਕ ਦੋ ਮਾਸ ਬੀਤ ਜਬ ਜਾਏ,
ਇਸ ਕਰਕੇ ਜਦੋਂ 1-2 ਮਹੀਨੇ ਪੈਸੇ ਦੱਬਿਆਂ ਬਤੀਤ ਹੋ ਜਾਣ,
ਤਬ ਆਤਪ ਕੋ ਦਿਓ ਲਗਾਏ,
ਸਾਰੀਆਂ ਸ਼ਰਫੀਆਂ ਬਾਹਰ ਕੱਢ ਕੇ ਨਾ ਛੱਤ ਤੇ ਰੱਖ ਕੇ ਧੁੱਪ ਲਵਾਣੀ ਚਾਹੀਦੀ ਹੈ, ਜਦੋਂ 2 ਮਹੀਨੇ ਬੀਤ ਜਾਣ ਨਾ, ਉਹ ਜਿੰਨੀਆਂ ਅਸ਼ਰਫੀਆਂ ਨੇ, ਜਿੰਨੇ ਰੁਪਈਏ ਨੇ, ਉਹ ਸਾਰੇ ਕੱਢ ਕੇ ਛੱਤ ਤੇ ਰੱਖ ਕੇ ਧੁੱਪ ਲਵਾਣੀ ਚਾਹੀਦੀ ਹੈ।
ਜੁਗਮ ਜਾਮ ਜਬ ਸੁਸਕੇ ਪਰੀ,
ਘੱਟੋ ਘੱਟ 2 ਪਹਿਰ ਤੱਕ ਪਏ ਰਹਿਣ, ਯਾਨੀ ਕਿ 6 ਘੰਟੇ ਪਏ ਰਹਿਣ ਉਹ ਪੈਸੇ ਉੱਤੇ, ਸੁੱਕਦੇ ਰਹਿਣ 2 ਘੜੀਆਂ ਤੱਕ, 2 ਜਾਮਾਂ ਪਹਿਰਾਂ ਤੱਕ।
ਹੁਣ ਸੰਭਾਰ ਦੇ ਹੋ ਤੈ ਤਰੀ,
ਫਿਰ ਦੁਬਾਰਾ ਸੰਭਾਲ ਕੇ ਉੱਥੇ ਦੱਬ ਦਿਓ, ਇਹਦੇ ਚ ਕਿਹੜਾ ਕੋਈ ਜ਼ਿਆਦਾ ਖੇਚਣ ਲੱਗਦੀ ਹੈ।
ਸੁਣ ਤੋ ਹੋਲ ਕਰ ਲੈ ਤੈ ਸੰਗ,
ਇਹ ਸੁਣ ਕੇ ਉਸੇ ਵੇਲੇ ਉਹ ਡਰ ਗਈ, ਕਹਿੰਦੇ ਅਸੀਂ ਤਾਂ ਕਦੇ ਵੇਖੇ ਨੀ ਜਦੋਂ ਦੇ ਦੱਬੇ ਨੇ, ਵੀ ਬਾਏ ਤਾਂ ਬੜੀ ਮੂਰਖਤਾ ਕੀਤੀ, 2 ਮਹੀਨੇ ਹੋ ਗਏ ਨੇ, ਪਤਾ ਨੀ ਹੁਣ ਕੀ ਹਾਲ ਹੋਵੇਗਾ। ਉਹਨੇ ਉਹਨੂੰ ਨਾਲ ਲੈ ਲਿਆ, ਕਹਿੰਦੀ ਚੱਲ ਪੜਤਾਣੀਏ ਤੂੰ ਮੇਰੇ ਨਾਲ ਮਦਦ ਕਰ। ਉੱਥੇ ਘਰ ਲੈ ਆਈ ਜਿੱਥੇ ਦੱਬੇ ਹੋਏ ਸੀ, ਭਾਈ ਗਲੋਰਾ ਕਿਤੇ ਬਾਹਰ ਗਿਆ ਹੋਇਆ ਸੀ, ਉੱਥੇ ਘਰ ਆ ਗਈ।
ਚੜ ਕੋਸ਼ਟ ਗਏ ਮੱਚ ਉਤੰਗ,
ਕਹਿੰਦੇ ਕੋਠੇ ਤੇ ਇੱਕ ਪਲੰਘਾ ਰੱਖ ਲਿਆ ਧੁੱਪ ਦੇ ਵਿੱਚ,
ਬਸਤਰ ਵਿਛਾਏ ਤਰੇ ਕਰ ਗਈ,
ਉਹਦੇ ਤੇ ਕੱਪੜਾ ਵਿਛਾ ਕੇ ਉਹ ਥੱਲੇ ਗਈ।
ਗਨ ਦਿਨਾਰ ਨਿਕਾਰਤ ਪਈ,
ਬਹੁਤ ਸਾਰੀਆਂ ਸ਼ਰਫੀਆਂ ਜਿਹੜੀਆਂ ਸੋਨੇ ਦੀਆਂ ਸਨ ਉਹ ਕੱਢ ਕੇ ਲੈ ਕੇ ਆਈ।
ਕਾਸ਼ਟ ਕੇ ਬਾਸਨ ਮੈਂ ਪਾਈ,
ਹੁਣ ਉਹ ਲੱਕੜ ਦੇ ਭਾਂਡੇ ਚ ਪਾ ਕੇ ਦੱਬੀਆਂ ਹੋਈਆਂ ਸੀ ਸ਼ਰਫੀਆਂ।
ਉੱਪਰ ਗਈ ਮੰਚ ਜਿਸ ਥਾਈ,
ਛੱਤ ਤੇ ਚਲੀ ਗਈ ਜਿੱਥੇ ਉਹ ਪਣਤਾਣੀ ਬੈਠੀ ਸੀ, ਉਹਦੇ ਕੋਲ ਲੈ ਆਈ ਸਾਰੀਆਂ ਸ਼ਰਫੀਆਂ।
ਡਾਰ ਸੁੱਕਨੀ ਕਯੋ ਬੁਝਾਈ,
ਤੇ ਉਹਨੂੰ ਕਹਿਣ ਲੱਗੀ ਭੈਣੇ ਤੂੰ ਆ ਸੁੱਕਣੇ ਪਾ, ਮੈਂ ਇੰਨੇ ਨੂੰ ਹੋਰ ਲਿਆਈ ਕੱਢ ਕੇ ਥੱਲਿਓ, ਹੋਰ ਵੀ ਜਿਹੜੇ ਰੁਪਈਏ ਨੇ ਮੈਂ ਉਹ ਕੱਢ ਕੇ ਲਿਆਉਣੀ ਆ।
ਜਾਏ ਤਰੇ ਪੁਨ ਔਰ ਨਿਕਾਰੀ,
ਉਹ ਥੱਲੇ ਜਾ ਕੇ ਹੋਰ ਕੱਢਣ ਲੱਗ ਪਈ ਤੇ ਪਣਤਾਣੀ ਜਿਹੜੀਆਂ ਉੱਤੇ ਸ਼ਰਫੀਆਂ ਪਈਆਂ ਸਨ ਉਹ ਰੱਖ ਕੇ ਗਈ ਸੀ ਉਹ ਸੁੱਕਣੇ ਪਾਉਣ ਵਾਸਤੇ।
ਸਭ ਉਠਾਏ ਕਰ ਉਪਰ ਡਾਰੀ,
ਉਹਨੇ ਚੁੱਕ ਕੇ ਵਿੱਚੋਂ ਸ਼ਰਫੀਆਂ ਆਪਣੇ ਘਰ ਵੱਲ ਸੁੱਟ ਲਈਆਂ, ਉਹਦਾ ਘਰ ਵੀ ਨਾਲ ਹੀ ਸੀ, ਉਹਨੇ ਵਿੱਚੋਂ ਬਹੁਤ ਸਾਰੀਆਂ ਸ਼ਰਫੀਆਂ ਚੁੱਕ ਕੇ ਪਣਤਾਣੀ ਨੇ ਆਪਣੇ ਘਰ ਸੁੱਟ ਲਈਆਂ।
ਮੈਂ ਤੇ ਹੁਤੋ ਬਿਪਰ ਕਰ ਨੇਰੇ,
ਉੱਥੇ ਨਾਲ ਹੀ ਸੀ ਪੰਡਤ ਦਾ ਬ੍ਰਾਹਮਣ ਦਾ ਘਰ ਵੀ।
ਦ੍ਰਿਸ਼ਟ ਬਚਾਏ ਬਿਪਰਨੀ ਗੇਰੇ,
ਨਿਗਾਹ ਬਚਾ ਕੇ ਨਾ ਉਹਦੇ ਕੋਲੋਂ ਭਾਈ ਗਲੋਰੇ ਦੀ ਘਰ ਵਾਲੀ ਕੋਲੋਂ, ਤੇ ਚੁੱਕ ਚੁੱਕ ਕੇ ਆਪਣੇ ਘਰ ਵੱਲ ਸੁੱਟੀ ਜਾਂਦੀ ਹੈ।
ਤਰੇ ਗਈ ਲੱਖ ਮੂਠ ਬਗਾਵੇ,
ਜਦੋਂ ਥੱਲੇ ਜਾਂਦੀ ਹੈ ਮੁੱਠ ਭਰ ਕੇ ਆਪਣੇ ਘਰ ਵੱਲ ਸੁੱਟ ਦਿੰਦੀ ਹੈ।
ਕਰੇ ਸੁਧਾਰਨ ਜਬ ਡਿੱਗ ਆਵੇ,
ਜਦੋਂ ਆਉਂਦੀ ਹੈ ਖਿਲਾਰਨ ਲੱਗ ਪੈਂਦੀ ਹੈ ਤੇ ਖਿਲਾਰ ਕੇ ਸੁਧਾਰ ਕੇ ਵਿਖਾਣ ਲੱਗ ਪੈਂਦੀ, ਕਹਿੰਦੀ ਆਹ ਵੇਖ ਕਿਵੇਂ ਉੱਲੀ ਲੱਗ ਚੱਲੀ ਸੀ, ਇਹ ਤਾਂ ਰੱਬੋ ਹੀ ਮੈਨੂੰ ਪਤਾ ਲੱਗ ਗਿਆ ਤੇ ਸੁੱਕਣੇ ਪਾ ਕੇ ਹੁਣ ਬਚ ਜਾਣਗੇ, ਨਹੀਂ ਤਾਂ ਸ਼ਰਫੀਆਂ ਤੇਰੇ ਕਿਸੇ ਕੰਮ ਦੀਆਂ ਨਹੀਂ ਸੀ ਰਹਿਣੀਆਂ।
ਇਮ ਮਸੰਦ ਤਨ ਦਿਜਨੀ ਲੀਨ,
ਤਾਂ ਭਾਈ ਗਲੋਰੇ ਦਾ ਬਹੁਤ ਸਾਰਾ ਜਿਹੜਾ ਮਾਇਆ ਸੀ ਨਾ, ਗੁਰੂ ਘਰ ਦੀ ਸੀ ਮਾਇਆ, ਉਹ ਪੰਡਤਾਣੀ ਨੇ ਲੈ ਲਈ।
ਸਦਨ ਮਹਾਨ ਚਿਨਾਵਨ ਕੀਨ,
ਕਹਿੰਦੇ ਉਹ ਪੰਡਤਾਣੀ ਨੇ ਬੜਾ ਵੱਡਾ ਮਹਿਲ ਬਣਾ ਲਿਆ ਉਸੇ ਮਾਇਆ ਦਾ, ਉੱਥੋਂ ਹੀ ਮਾਇਆ ਤਾਂ ਸੀ, ਬਹੁਤ ਸਾਰੇ ਰੁਪਈਏ ਇਕੱਠੇ ਕਰ ਕਰਕੇ ਸ਼ਰਫੀਆਂ ਆਪਣੇ ਘਰ ਸੁੱਟੀ ਗਈ, ਤੇ ਇਹਦੇ ਕੋਲ ਇਹ ਭੋਲੀ ਸੀ, ਇਹਦੇ ਕੋਲ ਥੋੜੇ ਹੀ ਪੈਸੇ ਬਚੇ, ਕਹਿੰਦੀ ਆਹ ਵੇਖ ਸੁੱਕ ਕੇ ਥੋੜੇ ਹੋ ਗਏ ਨੇ, ਪਹਿਲਾਂ ਗਿੱਲੇ ਸਨ ਜ਼ਿਆਦੇ ਪਸਰੇ ਹੋਏ ਸੀ, ਤੇ ਆਹ ਹੁਣ ਜਾ ਕੇ ਸੰਭਾਲ ਲੈ। ਕਹਿੰਦੇ ਬਹੁਤੀਆਂ ਸ਼ਰਫੀਆਂ ਪੜਤਾਣੀ ਨੇ ਘਰ ਰੱਖ ਲਈਆਂ ਤੇ ਰੱਖ ਕੇ ਆਪਣਾ ਘਰ ਮਹਿਲ ਬਣਾ ਲਿਆ।
ਸੋ ਅਬ ਲੋਚੇ ਕੇ ਮੈਂ ਆਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਘਰ ਪੰਡਤਾਂ ਦਾ ਜਿਹੜਾ ਨਾ, ਬ੍ਰਾਹਮਣਾਂ ਦਾ ਜਿਹੜਾ ਗੁਰੂ ਘਰ ਦੀ ਮਾਇਆ ਨਾਲ ਬਣਿਆ, ਭਾਈ ਗਲੋਰੇ ਦੀ ਮਸੰਦ ਦੀ ਘਰ ਦੀ ਮਾਇਆ ਨਾਲ, ਉਹ ਘਰ ਹਾਲੇ ਵੀ ਉੱਥੇ ਬਣਿਆ ਹੋਇਆ। ਭਾਈ ਸਾਹਿਬ ਨੇ ਦਰਸ਼ਨ ਕੀਤੇ ਹੋਣਗੇ ਜਦੋਂ ਇਹ ਕਥਾ ਲਿਖੀ ਭਾਈ ਸਾਹਿਬ ਨੇ, ਕਹਿੰਦੇ ਹਾਲੇ ਵੀ ਚੀਕੇ ਵਿੱਚ ਉਹ ਘਰ ਬਣਿਆ ਹੋਇਆ।
ਤੈਂ ਕੇ ਲੋਕ ਸ਼ਾਦੀ ਕਰੇ,
ਕਹਿੰਦੇ ਉੱਥੋਂ ਦੇ ਲੋਕ ਗਵਾਹੀ ਵੀ ਭਰਦੇ ਹਨ।
ਅਸ ਮਸੰਦ ਜਿਸ ਨਾਮ ਗਿਲੋਰਾ,
ਕਹਿੰਦੇ ਇਹੋ ਜਿਹਾ ਮਸੰਦ ਰਹਿੰਦਾ ਸੀ ਭਾਈ ਗਲੋਰਾ ਜਿਹਦਾ ਨਾਂ ਹੈ।
ਲੇ ਤਨ ਸੰਗਤ ਤੇ ਬਹੁ ਠੋਰਾ,
ਬਹੁਤ ਸੰਗਤਾਂ ਕੋਲੋਂ ਪੈਸਾ ਇਕੱਠਾ ਕਰਦਾ ਸੀ।
ਜਿਸ ਕੇ ਸਦਨ ਗੁਰੂ ਚੱਲ ਗਏ,
ਹੁਣ ਸਤਿਗੁਰੂ ਜੀ ਇਹਦੇ ਘਰ ਆਏ ਨੇ ਚੱਲ ਕੇ ਚੀਕੇ।
ਫਿਰ ਤੁਰੰਗ ਕਰ ਉਤਰਤ ਪਏ,
ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਹਨ।
ਮਿਲਿਓ ਜੋਰ ਕਰ ਬੰਧਨ ਕਹਿ ਕਹਿ,
ਭਾਈ ਗਲੋਰਾ ਅੱਗੇ ਆ ਕੇ ਸਤਿਗੁਰਾਂ ਨੂੰ ਹੱਥ ਜੋੜ ਕੇ ਮਿਲਿਆ।
ਅੰਤਰ ਲੈ ਗਮਨਿਓ ਸੁਖ ਪੈ ਕੇ,
ਔਰ ਸਤਿਗੁਰੂ ਜੀ ਨੂੰ ਆਪਣੇ ਘਰ ਦੇ ਵਿੱਚ ਇਹਨੇ ਉਤਾਰਿਆ, ਮਹਾਰਾਜ ਜੀ ਦਾ ਘਰ ਵਿੱਚ ਉਤਾਰਾ ਕਰਵਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਿਵੇਂ ਗਲੋਰੇ ਨੂੰ ਬਖਸ਼ਿਸ਼ ਕਰਕੇ ਇੱਥੋਂ ਅੱਗੇ ਕਰੇ ਆਦਿਕ ਖਰਕ ਗ੍ਰਾਮਾਂ ਵਿੱਚ ਜਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।